ਪਿਆਰੀ ਸਤਸੰਗ ਜੀ, ਕੱਲ੍ਹ ਅਸੀਂ 13 ਤੋਂ 22 ਤੱਕ ਸ਼ਲੋਕ ਸਮਝਣ ਦਾ ਯਤਨ ਕੀਤਾ ਸੀ। ਸਾਰਾ ਟੌਪਿਕ ਸੀ ਕਿ ਇਨਸਾਨ ਨੂੰ ਦੁੱਖ ਕਿਉਂ ਲੱਗਦਾ ਹੈ। ਇਸ ਕਰਕੇ ਸਾਨੂੰ 9ਵਾਂ 10ਵਾਂ ਸ਼ਲੋਕ ਪਹਿਲਾਂ ਨਾਲ ਪਿਕਅਪ ਕਰਨਾ ਪਿਆ, ਕਿਉਂਕਿ ਗੁਰੂ ਸਾਹਿਬ ਕਹਿੰਦੇ ਨੇ ਸਭ ਸੁੱਖ ਦਾਤਾ ਰਾਮ ਹੈ, ਤੈਨੂੰ ਦੁੱਖ ਲੱਗੇ ਹੋਏ ਨੇ ਅਤੇ ਦੁੱਖ ਬਾਹਰਲੇ ਸਰੀਰਕ ਨਹੀਂ, ਤੇਰਾ ਅੰਤਰ ਆਤਮਾ ਦੁਖੀ ਰਹਿੰਦਾ। ਉਸ ਦੁਖੀ ਆਤਮੇ ਦਾ ਸਭ ਸੁੱਖ ਦਾਤਾ ਰਾਮ ਹੈ, ਸਾਰੇ ਸੁੱਖਾਂ ਦਾ ਦਾਤਾ। ਇਹ ਏਅਰ ਕੰਡੀਸ਼ਨ ਔਰ ਸੋਨਾ ਚਾਂਦੀ ਔਰ ਕਾਰਾਂ ਦੇ ਸੁੱਖਾਂ ਦੀ ਗੱਲ ਨਹੀਂ ਚੱਲ ਰਹੀ, ਕਿਉਂਕਿ ਉਹਨਾਂ ਦੇ ਹੁੰਦਿਆਂ ਵੀ ਅਸੀਂ ਦੁਖੀ ਹੁੰਦੇ ਹਾਂ। ਸੋ ਮਨ ਦੇ ਜਿਹੜੇ ਸਾਰੇ ਸੁੱਖ ਨੇ, ਉਹ ਸਾਰੇ ਸੁੱਖਾਂ ਦਾ ਦਾਤਾ ਰਾਮ ਹੈ, ਮੀਨਸ ਗੋਡ, ਵਾਹਿਗੁਰੂ, ਰੱਬ ਜੀ, ਅੱਲਾ, ਖੁਦਾ। ਜੇਕਰ ਤੂੰ ਉਹਨੂੰ ਅਚੀਵ ਕਰ ਲਵੇਂ, ਉਹਨੂੰ ਅਚੀਵ ਕਰਨ ਵਿੱਚ ਵਿਚਕਾਰ ਇੱਕ ਰੁਕਾਵਟ ਹੈ ਮੇਰੇ ਮਨ, ਰੁਕਾਵਟ ਹੈ ਵਾਈਸਿਸ, ਵਿਕਾਰ। ਵਿਕਾਰ ਸਾਰਿਆਂ ਦੀ ਉਪਜ ਸ਼ੁਰੂ ਹੁੰਦੀ ਹੈ ਹਉਮੈ ਤੋਂ, ਜਿਸ ਨੂੰ ਈਗੋ ਕਹਿੰਦੇ ਨੇ। ਹਉਮੈ ਸਾਰੇ ਕਹਿੰਦੇ ਨੇ ਅਹੰਕਾਰ ਕਰਨਾ ਬੜੀ ਗਲਤ ਬਾਤ ਹੈ, ਫਲਾਣਾ ਬੜਾ ਈਗੋਇਸਟਿਕ ਹੈ, ਫਲਾਣੇ ਨੂੰ ਤਾਂ ਹਉਮੈ ਹੀ ਮਾਰ ਗਈ ਹੈ। ਅਸੀਂ ਕਈ ਜਾਣਦੇ ਹਾਂ ਪਰ ਇਹ ਨਹੀਂ ਪਤਾ ਕਿ ਮੈਨੂੰ ਹੀ ਤਾਂ ਹਉਮੈ ਹੈ, ਆਈ ਐਮ ਆਲਸੋ ਈਗੋਇਸਟਿਕ, ਮੈਂ ਵੀ ਅਹੰਕਾਰ ਦੇ ਕੰਡੇ ਨਾਲ ਚੁੱਭ ਰਿਹਾ, ਦੁੱਖ ਰਿਹਾ। ਫਿਰ ਗੁਰੂ ਸਾਹਿਬ ਵੀ ਕਹਿੰਦੇ ਨੇ ਸਾਕਤ ਹਰ ਸਾਧਨਾ ਜਾਣਿਆ ਤਿੰਨ ਅੰਤਰ ਹੋਮੈ ਕੰਡਾ ਹੈ, ਜਿਉਂ ਜਿਉਂ ਚੱਲੈ ਚੁੱਭੈ, ਟੁਰਦਾ ਚੁੱਭਦਾ, ਦੁੱਖ ਪਾਵੈ। ਇਸ ਨੂੰ ਦੁੱਖ ਲੱਗਦਾ ਔਰ ਉਸ ਦੁੱਖ ਦਾ ਪਤਾ ਨਹੀਂ ਆ। ਤੁਸੀਂ ਕਦੀ ਨੋਟਿਸ ਕਰਨਾ, ਜਿਸ ਇਨਸਾਨ ਦੇ ਪੈਰ ਵਿੱਚ ਕੰਡਾ ਚੁੱਭਿਆ ਹੋਵੇ ਜਾਂ ਕਿੱਲ ਚੁੱਭੀ ਹੋਵੇ ਜਾਂ ਬਹੁਤ ਸਖਤ ਉਹਦਾ ਕੋਈ ਪੈਰ 'ਤੇ ਜ਼ਖਮ ਹੋਵੇ, ਅਤੇ ਜਾਂ ਉਸਨੂੰ ਉਸ ਜ਼ਖਮ ਦਾ ਫੋੜਾ ਇੰਨਾ ਹੋਵੇ ਜਿਹਨੂੰ ਚੀਰਾ ਪਵਾਉਣਾ, ਉਹ ਵੱਧ ਤੋਂ ਵੱਧ ਇਹ ਕਰ ਸਕਦਾ ਵੀ ਅੱਛਾ ਮੈਂ ਬੈੱਡ 'ਤੇ ਬੈਠਾ ਰਹੂੰਗਾ। ਕਦੋਂ ਤੱਕ? ਜਦੋਂ ਵੀ ਪੈਰ ਰੱਖੇਗਾ ਚੁੱਭੇਗਾ, ਜਦੋਂ ਵੀ ਪੈਰ ਰੱਖੇਗਾ ਦਰਦ ਹੋਏਗਾ। ਗੁਰੂ ਸਾਹਿਬ ਕਹਿੰਦੇ ਨੇ ਜਿਉਂ ਜਿਉਂ ਚੱਲੈ ਚੁੱਭੈ, ਕੀ ਚੁੱਭਦਾ? ਹਉਮੈ, ਹਉਮੈ ਸਾਰੇ ਵਾਈਸਿਸ, ਸਾਰੇ ਵਿਕਾਰਾਂ ਦਾ ਪਿਓ, ਸਾਰੀ ਬਾਰਾਤ ਦਾ ਮੇਨ ਦੂਲਾ ਹਉਮੈ, ਔਰ ਉਸ ਤੋਂ ਸਾਰੇ ਹੀ ਦੁੱਖ ਜਿਤਨੇ ਵੀ ਵਿਕਾਰ ਨੇ, ਕਾਮ, ਕ੍ਰੋਧ, ਲੋਭ, ਮੋਹ ਅਤੇ ਤ੍ਰਿਸ਼ਨਾ, ਆਸ਼ਾ ਅਤੇ ਹੇਟਰੇਡ, ਜੈਲਸੀ, ਈਰਖਾ, ਇਹ ਸਾਰੇ ਪੈਦਾ ਹੁੰਦੇ ਨੇ। ਇਸ ਕਰਕੇ ਕੱਲ੍ਹ ਅਸੀਂ ਸਮਝਿਆ ਸੀ ਇਹਨਾਂ ਸਾਰਿਆਂ ਤੋਂ ਆਪਣੀ ਗਤੀ ਕਰਾਉਣੀ ਹੈ, ਇਹਨਾਂ ਤੋਂ ਜੇ ਬਚਣਾ ਹੈ ਤਾਂ ਇੱਕੋ ਹੀ ਤਰੀਕਾ ਹੈ ਕਿ ਸਤਿਗੁਰ ਦੀ ਮੱਤ ਲੈ ਲੈ। ਕੋਈ ਵੀ ਇਨਸਾਨ ਐਥੀਸਟ ਹੈ, ਕਮਿਊਨਿਸਟ ਹੈ, ਨਾਸਤਿਕ ਹੈ, ਭਗਵਾਨ ਕੋ ਮਾਨਤਾ ਹੈ ਜਾਂ ਨਹੀਂ ਮਾਨਤਾ, ਕੋਈ ਵੀ ਆਪਣੇ ਆਪ ਨੂੰ ਆਸਤਿਕ ਹੈ ਤਾਂ ਵੀ ਹੈ, ਪਰ ਹਰ ਕਿਸੇ ਨੂੰ ਆਪਣੇ ਮਨ ਦੇ ਚੈਨ ਦੀ ਤਲਾਸ਼ ਹੈ, ਭਾਵੇਂ ਉਹ ਨਾਸਤਿਕ ਹੈ, ਭਾਵੇਂ ਕਿ ਹਮ ਭਗਵਾਨ ਕੋ ਨਹੀਂ ਮਾਨਤੇ, ਅਤੇ ਜ਼ਬਰਦਸਤੀ ਮਨਵਾਉਣ ਦੀ ਲੋੜ ਨਹੀਂ ਹੈ। ਸਾਰੀ ਦੁਨੀਆ 'ਚ ਹੀ ਚੱਕਰ ਚੱਲ ਰਿਹਾ, ਕੁਛ ਲੋਕ ਮੰਨਦੇ ਨੇ, ਜਿਹੜੇ ਨਹੀਂ ਮੰਨਦੇ ਨੇ ਮੰਨਣ ਵਾਲੇ ਉਹਨਾਂ ਨੂੰ ਮਨਵਾਉਣ 'ਚ ਲੱਗੇ ਰਹਿੰਦੇ ਨੇ, ਦੂਜੇ ਉਹਨਾਂ ਨੂੰ ਮਨਵਾਉਣ 'ਚ ਲੱਗੇ ਰਹਿੰਦੇ ਨੇ। ਜਿੱਦਾਂ ਪਿੱਛੇ ਅਸੀਂ ਖੰਨਾ ਗਏ ਪੰਜਾਬ, ਤਾਂ ਉੱਥੇ ਉਹ ਕਹਿ ਰਹੇ ਸੀ ਤਰਕਸ਼ੀਲ ਵਾਲੇ ਕਹਿੰਦੇ ਨੇ ਭਗਵਾਨ ਨਹੀਂ ਹੁੰਦਾ, ਅਤੇ ਬਾਕੀ ਸਾਰੇ ਲੱਗਿਆ ਮਨਵਾ ਕੇ ਛੋੜੇਂਗੇ ਹੁੰਦਾ ਹੈ। ਸਿੱਕੇ ਦੇ ਦੋ ਪਹਿਲੂ, ਇੱਕੋ ਹੀ ਸਿੱਕਾ, ਇੱਕ ਮੰਨ ਰਹੇ ਨੇ, ਇੱਕ ਨਹੀਂ ਮੰਨ ਰਹੇ ਨੇ, ਮੰਨਣ ਵਾਲੇ ਮਨਵਾ ਰਹੇ ਨੇ, ਨਾ ਮੰਨਣ ਵਾਲੇ ਨਹੀਂ ਮਨਵਾ ਰਹੇ ਨੇ, ਆਪਸ ਵਿੱਚ ਹੀ ਲੱਗੇ ਹੋਏ ਨੇ। ਪਰ ਮਨ ਦਾ ਚੈਨ ਹਰ ਕਿਸੇ ਨੂੰ ਚਾਹੀਦਾ, ਮਨ ਦੇ ਚੈਨ ਦੇ ਸਾਰੇ ਸੁੱਖ ਦਾਤਾ, ਜਿਹੜਾ ਸਾਰੇ ਸੁੱਖਾਂ ਦਾ ਦਾਤਾ, ਉਸ ਦੀ ਗੱਲ ਚੱਲ ਰਹੀ ਹੈ। ਕੱਲ੍ਹ ਅਸੀਂ ਸਮਝਿਆ ਸੀ ਉਹਦੇ ਬਾਰੇ ਕਿ ਮੇਨ ਟੌਪਿਕ ਮੈਲੀਨੋਵੇਂ ਦਾ ਹੈ, ਹਉਮੈ, ਹੰਕਾਰ। ਤਾਂ ਹੀ ਅੱਜ ਵੀ ਸਾਡੇ ਸਾਰੇ ਸ਼ਬਦ ਦਾ ਬੇਸ ਹੈ ਮਦ ਮਾਇਆ ਕੈ ਅੰਧ, ਮਦ ਕੀ ਹੰਕਾਰ, ਮਦ ਵਿੱਚ, ਨਸ਼ੇ ਵਿੱਚ, ਹੰਕਾਰ ਦੇ, ਮਾਇਆ ਦੇ ਅੰਨਾ ਵਜਨ। ਅਤੇ ਕੱਲ੍ਹ ਨੂੰ ਅਸੀਂ ਰੀਕੈਪ ਕਰਨ ਵਾਸਤੇ ਆਖਰੀ 3 ਸ਼ਲੋਕ ਲੈ ਲਈਏ, ਉਹ ਇਹ ਕਿ ਭੈ ਨਾਸਨ ਦੁਰਮਤ ਹਰਨ ਕਲ ਮੈਂ ਹਰ ਕੋ ਨਾਮ, ਨਿਸ ਦਿਨ ਜੋ ਨਾਨਕ ਭਜੈ ਸਫਲ ਹੋਏ ਤੇ ਕਾਮ। ਉਸਦਾ ਜੀਵਨ ਦਾ ਕੰਮ ਸਫਲ ਹੋ ਜਾਂਦਾ ਹੈ, ਉਸਕਾ ਕਾਰਜ ਰਾਸ ਹੋ ਜਾਂਦਾ ਹੈ। ਉਹ ਕਾਰਜ ਕਿਹੜਾ? ਮੈਨੂੰ ਯਾਦ ਹੈ ਜਦੋਂ ਅਸੀਂ ਬਚਪਨ ਵਿੱਚ ਲਾਈਕ 1970-71 ਵਿੱਚ ਜਦੋਂ ਅਸੀਂ ਕੀਰਤਨ ਕਰਦੇ ਸਾਂ ਤਾਂ ਲੋਕ ਸਾਨੂੰ ਆਪਣੇ ਘਰਾਂ ਵਿੱਚ ਬੁਲਾਉਂਦੇ ਸਨ, ਮਕਾਨ ਬਣਾਉਣਾ ਹੈ, ਮਕਾਨ ਦੀ ਝੱਟ ਹੈ, ਜਾਂ ਬੇਟਾ ਜਾਂ ਬੇਟੀ ਦਾ ਵਿਆਹ ਹੈ, ਤਾਂ ਅਸੀਂ ਪੜ੍ਹਦੇ ਸਾਂ ਕਹੋ ਬੇਨਤੀ ਆਪਣੇ ਸਤਿਗੁਰੂ ਪਾਏ ਕਾਜ ਤੁਹਾਰੇ ਦੇ ਨਿਭਾਏ ਵੀ ਤੁਹਾਡਾ ਵਿਆਹ ਠੀਕ ਤਰ੍ਹਾਂ ਹੋ ਜਾਏ, ਚੰਗਾ ਸੀਮਟ ਮਿਲ ਜਾਏ, ਮਕਾਨ ਹੋ ਜਾਏ, ਐਨੀ ਕਾਇੰਡ ਆਫ ਉਹਦੇ ਨਾਲ ਅਸੀਂ ਜੋੜ ਕੇ ਕਹਿੰਦੇ ਸੀ ਕਾਜ ਤੁਹਾਰੇ ਦੇ ਨਿਭਾਏ। ਹੁਣ ਸਮਝ ਆ ਰਹੀ ਹੈ ਇਹ ਕਾਜ ਕਿਹੜਾ ਹੈ। ਸੋ ਉਸ ਕਾਜ ਨੂੰ ਸਮਝਣ ਵਾਸਤੇ ਸਾਨੂੰ ਸਮਝਣਾ ਪਏਗਾ ਕਿ ਕਾਜ ਬਾਹਰਲਾ ਨਹੀਂ ਹੈ। ਕਹੁ ਨਾਨਕ ਸੁਣ ਰਹੇ ਮਨਾ, ਕਹੁ ਨਾਨਕ ਸੁਣ ਰਹੇ ਮਨਾ, ਕਹੁ ਨਾਨਕ ਸੁਣ ਰਹੇ ਮਨਾ, ਬਾਰ ਬਾਰ 57 ਸ਼ਲੋਕਾਂ ਵਿੱਚ ਗੁਰੂ ਸਾਹਿਬ ਸਟ੍ਰੈਸ ਕਰੀ ਜਾ ਰਹੇ ਨੇ ਤਾਂ ਮਨ ਦਾ ਕਾਜ ਹੈ, ਬਾਹਰਲੇ ਦੁਨਿਆਵੀ ਕਾਜ ਨਹੀਂ ਹਨ। ਮਨ ਦੇ ਕਾਜ ਨੂੰ ਜੇਕਰ ਸਵਾਰ ਲਿਆ ਕਿਸੇ ਵੀ ਇਨਸਾਨ ਨੇ, ਹਿੰਦੂ, ਮੁਸਲਮਾਨ, ਸਿੱਖ, ਈਸਾਈ, ਜੈਨੀ, ਬੋਧੀ, ਏਥੀਸਟ, ਨਾਸਤਿਕ, ਕਮਿਊਨਿਸਟ, ਗੋਰਾ, ਕਾਲਾ, ਆਦਮੀ, ਜਨਾਨੀ, ਗੇ, ਲੈਸਬੀਅਨ, ਖੁਸਰਾ, ਮੁੰਡਾ, ਕੁੜੀ, ਐਨੀ ਬੋਡੀ ਐਲਸ, ਇਹ ਸਾਰੇ ਮੈਂ ਇੱਕ ਵਾਰੀ ਲਿਸਟ ਗਿਣ ਦਿੱਤੀ ਹੈ ਤਾਂ ਕਿ ਧਰਤੀ ਦਾ ਕੋਈ ਵੀ ਮਨੁੱਖ ਆਪਣੇ ਆਪ ਨੂੰ ਇਹ ਨਾ ਸਮਝੇ ਕਿ ਉਹ ਅਚੀਵ ਨਹੀਂ ਕਰ ਸਕਦਾ। ਐਨੀ ਬੋਡੀ ਕੈਨ ਅਚੀਵ, ਮਨ ਦਾ ਕਾਰਜ ਕੋਈ ਵੀ ਰਾਸ ਕਰ ਸਕਦਾ, ਸਭ ਵਾਸਤੇ ਪੋਸੀਬਿਲਿਟੀ ਹੈ। ਮਨ ਦੇ ਕਾਰਜ ਰਾਸ ਵਾਸਤੇ ਅੱਜ ਅਸੀਂ ਥੋੜ੍ਹਾ ਜਿਹਾ ਸਮਝਾਂਗੇ ਭੈ ਨਾਸਨ ਦੁਰਮਤ ਹਰਨ ਅਤੇ ਭਾਉ ਨਿਧ ਪਾਰ। ਕੱਲ੍ਹ ਅਸੀਂ ਸਮਝਿਆ ਸੀ ਭਾਉ ਨਿਧ, ਨਿਧ ਹੁੰਦਾ ਖਜ਼ਾਨਾ, ਭਾਉ ਮੀਨਸ ਡਰ ਦੇ ਖਜ਼ਾਨੇ ਤੋਂ ਪਾਰ ਹੋ ਜਾਈਏ, ਡਰ ਦੇ ਖਜ਼ਾਨੇ ਦੇ ਸਮੁੰਦਰ ਤੋਂ ਪਾਰ ਹੋ ਜਾਈਏ, ਜਿਸ ਨੂੰ ਕਹਿੰਦੇ ਨੇ ਭਵ ਜਲ, ਡਰ ਦਾ ਜਲ, ਡਰ ਦਾ ਸਮੁੰਦਰ, ਭਾਉ ਨਿਧ ਡਰ ਦਾ ਖਜ਼ਾਨਾ ਸਮੁੰਦਰ, ਉਸ ਤੋਂ ਪਾਰ ਕਿਵੇਂ ਹੋਈਏ। ਜੇ ਪਾਰ ਨਹੀਂ ਹੁੰਦੇ ਹਾਂ ਤਾਂ ਇਹਦਾ ਮਤਲਬ ਦੁਬਦਾ 'ਚ ਫਸੇ ਹੋਏ ਹਾਂ, ਔਰ ਦੁਬਦਾ 'ਚ ਫਸੇ ਡੁੱਬਦੇ ਰਹਿੰਦੇ ਹਾਂ। ਭਵ ਜਲ ਬਿਨ ਸ਼ਬਦ ਹੈ, ਕਿਉਂ ਤਰੀਏ ਨਾਮ ਬਿਨਾਂ, ਜਗ ਰੋਗ ਵਿਆਪਿਆ ਡੁੱਬਦਾ ਡੁੱਬ ਡੁੱਬ ਮਰੀਏ, ਅਸੀਂ ਇਸ ਭਵ ਜਲ ਹੀ ਡੁੱਬਦੇ ਰਹਿੰਦੇ ਹਾਂ। ਕਿਹੜਾ ਭਵ ਜਲ? ਭਵ ਜਲ ਡਜ਼ ਨੋਟ ਮੀਨ ਓਸ਼ਨ, ਭਵ ਜਲ ਮੀਨਸ ਡਰ ਦਾ ਓਸ਼ਨ, ਡਰ ਦਾ ਪਾਣੀ ਜਿਹਦੇ 'ਚ ਡੁੱਬ ਜਾਂਦੇ ਹਾਂ। ਉਸ ਤੋਂ ਬਚਣ ਵਾਸਤੇ ਪੌਨੀ ਦੁੱਤਰੇ ਪਾਰ ਵਾਸਤੇ ਕੱਲ੍ਹ ਅਸੀਂ ਸਮਝਿਆ ਸੀ ਇੱਕੋ ਹੀ ਤਰੀਕਾ ਹੈ ਕਿ ਆਪਣਾ ਭਰਮ ਦੂਰ ਕਰ ਲੈ। ਜੇ ਭਰਮ ਦੂਰ ਨਹੀਂ ਕਰੇਗਾ ਤੈਨੂੰ ਹੰਕਾਰ ਵੀ ਸਤਾਏਗਾ, ਮਨ ਮੈਲਾ ਹੋ ਜਾਏਗਾ, ਮਾਇਆ ਵੀ ਤੈਨੂੰ ਚਮੜ ਜਾਏਗੀ। ਅਤੇ ਹੁਣ ਤੂੰ ਜੇ ਸੱਚ ਨਾਲ ਜੁੜ ਜਾਏ ਪੈ ਨਾਸਨ ਦੁਰਮਤ ਹਰਨ, ਤੇਰੀ ਪੈੜੀ ਮੱਤ ਜਾ ਸਕਦੀ ਹੈ, ਜਿਹਦੇ ਨਾਲ ਭੈ ਦੂਰ ਹੋ ਜਾਂਦਾ, ਨਸ ਜਾਂਦਾ। ਕੱਲ੍ਹ ਮੈਂ ਹਰ ਕੋ ਨਾਮ, ਕੱਲ੍ਹ ਮਤਲਬ ਆਮ ਦੁਨਿਆਵੀ ਲੈਂਗੁਏਜ ਯੂਜ਼ ਕੀਤੀ ਹੋਈ ਵੀ ਜਿਹੜੇ ਲੋਕ ਸਮਝਦੇ ਨੇ ਕਲਯੁੱਗ ਹੈ। ਗੁਰੂ ਸਾਹਿਬ ਮਨ ਦੀ ਅਵਸਥਾ ਨੂੰ ਚੰਗੀ ਹੋਵੇ ਤਾਂ ਸਤਿਯੁੱਗ ਕਹਿੰਦੇ ਨੇ, ਮਾੜੀ ਹੋਵੇ ਤਾਂ ਕਲਯੁੱਗ ਕਹਿੰਦੇ ਨੇ। ਤਾਂ ਜੇ ਕਲਯੁੱਗ ਹੀ ਤੇਰੀ ਮਨ ਦੀ ਅਵਸਥਾ ਹੈ ਨਾ, ਤਾਂ ਇਹਦੀ ਨਿਸ਼ਾਨੀ ਪਤਾ ਕੀ ਹੈ? ਆਸਾ ਕੀ ਵਾਰ, ਕਲਯੁੱਗ ਰੱਥ ਅਗਨ ਕਾ ਅਤੇ ਹੈ ਕਿ ਕੂੜ ਅੱਗੇ ਰਥਵਾ, ਅਤੇ ਅਗਨ ਕੀ ਹੈ? ਹੰਕਾਰ ਦੀ ਅਗਨੀ, ਆਪਣੇ ਅਹੰਕਾਰ ਜਗਤ ਜਲਿਆ, ਹੰਕਾਰ ਦੀ ਅਗਨੀ 'ਚ ਅਸੀਂ ਜਲਦੇ ਹਾਂ, ਸੜਦੇ ਹਾਂ। ਹੁਣ ਇਸ ਹੰਕਾਰ ਦੀ ਅਗਨੀ ਦੇ ਕਾਰਨ ਸਾਰੀਆਂ ਗੱਲਾਂ ਪੈਦਾ ਹੁੰਦੀਆਂ, ਇਹ ਦੂਰ ਹੋ ਜਾਂਦਾ। ਕੱਲ੍ਹ ਮੈਂ ਹਰ ਕੋ ਨਾਮ ਦਾ ਮਤਲਬ ਹੋ ਗਿਆ, ਜਦੋਂ ਤੈਨੂੰ ਹੰਕਾਰ ਸਤਾਏ ਤੇਰੇ ਜੀਵਨ ਉੱਤੇ, ਤੇਰੇ ਅੰਤਰਾਤਮ ਉੱਤੇ ਕਲਯੁੱਗ ਵਾਪਰੇ, ਤਾਂ ਹਰ ਕੋ ਨਾਮ ਮੀਨਸ ਸੱਚ ਦਾ ਗਿਆਨ, ਵਿਜ਼ਡਮ ਤੈਨੂੰ ਉਹਦੇ 'ਚੋਂ ਕੱਢ ਸਕਦੀ ਹੈ। ਜਿਵੇਂ ਕੰਡਾ ਚੁੱਭ ਜਾਏ ਨਾ, ਤਾਂ ਇੱਕ ਅਸੀਂ ਸੂਈ ਲੈ ਕੇ ਉਸ ਕੰਡੇ ਨੂੰ ਕੱਢਦੇ ਹਾਂ, ਇਸ ਤਰ੍ਹਾਂ ਸੂਈ ਕੀ ਹੋ ਗਈ? ਹਰ ਕੋ ਨਾਮ। ਹਰ ਕੋ ਨਾਮ ਕੀ ਹੋ ਗਿਆ? ਗਿਆਨ, ਨੌਲੇਜ, ਵਿਜ਼ਡਮ, ਡਿਵਾਈਨ ਨੌਲੇਜ, ਜਿਸ ਨੂੰ ਅਸੀਂ ਡਿਵਾਈਨ ਇੰਟਲੈਕਟ ਕਹਿੰਦੇ ਹਾਂ ਨਾ, ਉਹਦੇ ਨਾਲ ਕੰਡਾ ਕੱਢ ਲਈਦਾ ਹੈ। ਪਰ ਜੇ ਬਾਹਰੋਂ ਬਾਹਰੋਂ ਲਫ਼ਜ਼ੀ ਰਟਨ ਕਰਦੇ ਰਹੇ ਜੀ ਰਾਮ ਰਾਮ, ਅੱਲਾ ਅੱਲਾ, ਵਾਹਿਗੁਰੂ ਵਾਹਿਗੁਰੂ, ਖੁਦਾ 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 ਖੁਦਾ, ਤਾਂ ਨਹੀਂ ਕੰਡਾ ਨਿਕਲੇਗਾ, ਉਹ ਬਾਹਰਲੀ ਲਫ਼ਜ਼ੀ ਰਟਨ ਰਹਿ ਜਾਏਗਾ। ਮਾੜੀ ਗੱਲ ਨਹੀਂ ਲਫ਼ਜ਼ੀ ਰਟਨ, ਤੁਸੀਂ ਵਾਹਿਗੁਰੂ ਵਾਹਿਗੁਰੂ ਕਰਦੇ ਹੋ, ਚੰਗਾ ਹੈ। ਅਸੀਂ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਬੁਲਾਉਂਦੇ ਹਾਂ, ਅਤੇ ਨਾਲ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਅਰਦਾਸ 'ਚ ਕਹਿੰਦੇ ਹਾਂ। ਕੋਈ ਰਾਮ ਰਾਮ ਕਹਿੰਦਾ, ਕੋਈ ਅੱਲਾ ਕਹਿੰਦਾ, ਕੋਈ ਖੁਦਾ ਕਹਿੰਦਾ, ਮਾੜੀ ਗੱਲ ਨਹੀਂ ਹੈ। ਪਰ ਕੰਡਾ ਕੱਢਣਾ, ਸਤਿਗੁਰ ਦੀ ਮੱਤ ਲੈਣੀ ਪਏਗੀ, ਵਿਜ਼ਡਮ ਲੈਣੀ ਪਏਗੀ। ਨਿਸ ਦਿਨ ਜੋ ਨਾਨਕ ਭਜਿਆ ਸਫਲ ਹੋਏ ਤੇ ਕਾਮ, ਉਹਦਾ ਕਾਮ ਸਫਲ ਹੋ ਜਾਂਦਾ, ਉਹਦੇ ਜੀਵਨ ਦਾ ਕਾਰਜ ਸਫਲ ਹੋ ਜਾਂਦਾ। ਜੇ ਬਾ ਗੁਣ ਗੋਬਿੰਦ ਭਜੋ ਕਰਨ ਸੁਣੋ ਹਰ ਨਾਮ। ਹੁਣ ਜੇਬਾ ਕਿਹੜੀ? ਇਹ ਜੇਬਾ, ਇਸ ਜੇਬਾ ਦੇ ਨਾਲ ਜਿਨ੍ਹਾਂ ਲੋਕਾਂ ਦੀ ਇਹ ਜੇਬ ਨਹੀਂ ਆਉਂਦੀ, ਜਿਹੜੇ ਗੂੰਗੇ ਹੁੰਦੇ ਨੇ, ਜਿਹੜੇ ਬੋਲ ਨਹੀਂ ਸਕਦੇ ਨੇ, ਜਿਨ੍ਹਾਂ ਨੂੰ ਕੋਈ ਬੋਲੀ ਨਹੀਂ ਆਉਂਦੀ, ਜਿਨ੍ਹਾਂ ਨੂੰ ਕੋਈ ਲੈਂਗੁਏਜ ਨਹੀਂ ਆਉਂਦੀ, ਉਹ ਕੀ ਕਰਦੇ ਨੇ ਫਿਰ? ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰਸਿੱਖੋ ਹਰ ਕਰਤਾ ਪੂੰਹ ਕਢਾਏ। ਔਰ ਇਹ ਬਾਣੀ ਜੋ ਜੀਓ ਜਾਣਾ ਤੇ ਸੰਤਰ ਰਵੇ ਨਾ ਹਰ ਨਾਮਾ, ਅਤੇ ਜੋ ਜੀਓ ਜਾਣੇ ਦਾ ਮਤਲਬ ਹੋ ਗਿਆ ਕਿ ਗੂੰਗਾ ਵੀ ਜੀਓ ਜਾਣ ਸਕਦਾ ਜਿਹੜਾ ਇਸ ਜ਼ਬਾਨ ਜਿਹਦੇ ਕੋਲ ਜ਼ਬਾਨ ਅਵੇਲੇਬਲ ਨਹੀਂ ਹੈ। ਅੰਤਰ ਆਤਮੇ ਦੀ ਕੋਈ ਜ਼ਬਾਨ ਦੀ ਗੱਲ ਚੱਲ ਰਹੀ ਹੈ ਜਿਹੜਾ ਅਸੀਂ ਕੱਲ੍ਹ ਪੰਜ ਤੱਤ ਕੋ ਤਨ ਰਚਿਓ ਸਮਝਿਆ ਸੀ ਕਿ ਅੱਜ ਪੰਜਾਂ ਤੱਤਾਂ ਦਾ ਇੱਕ ਤਨ ਰਚਦੇ ਹਾਂ। ਇੱਕ ਪੰਜ ਤੱਤ ਹੁੰਦੇ ਨੇ ਅੱਗ ਪਾਣੀ ਹਵਾ ਆਕਾਸ਼, ਇੱਕ ਪੰਜ ਤੱਤ ਹੁੰਦੇ ਨੇ ਕਾਮ ਕ੍ਰੋਧ ਲੋਭ ਓਹੰਕਾਰ, ਜਿਹਨਾਂ ਤੋਂ ਅਸੀਂ ਸਤਾਏ ਹੋਏ ਹਾਂ, ਜਿਹਨਾਂ ਤੋਂ ਅਸੀਂ ਦੁੱਖ ਵਿੱਚ ਹਾਂ, ਅਤੇ ਇੱਕ ਪੰਜ ਤੱਤ ਹੁੰਦੇ ਨੇ ਜਾਣੋ ਚਤੁਰ ਸੁਜਾਨ ਸਮਝਣ ਵਾਸਤੇ, ਇੰਟੈਲੀਜੈਂਟ ਪਰਸਨ ਬਣਨ ਵਾਸਤੇ, ਕਾਮਯਾਬ ਜੀਵਨ ਰੂਹਾਨੀਅਤ ਭਰਪੂਰ ਜੀਵਨ ਜੀਣ ਵਾਸਤੇ। ਜਾਣੋ ਚਤੁਰ ਸੁਜਾਨ ਵਾਲਾ ਪੰਜ ਤੱਤ ਕਿਹੜੇ ਨੇ? ਦਇਆ, ਧਰਮ, ਸ਼ੀਤਲਤਾ, ਸੰਤੋਖ, ਮਿਠਾਸ, ਪਿਆਰ, ਹਮਦਰਦੀ, ਈਰਖਾ ਨਹੀਂ, ਬਰਾਬਰਤਾ, ਸਹਿਜ, ਇਹ ਨੇ ਪੰਜ ਤੱਤ, ਨੋਟ ਫਾਈਵ। ਚੌਧਰੀ ਵੱਡੇ ਵੱਡੇ ਕੀਮਤੀ ਉਹ ਗੁਣ ਨੇ, ਇਨਗਰੇਡੀਐਂਟਸ ਨੇ, ਜਿਨ੍ਹਾਂ ਦੇ ਨਾਲ ਇੱਕ ਸਾਡਾ ਅੰਤਰ ਆਤਮੇ ਦਾ ਸਰੀਰ ਪੈਦਾ ਹੁੰਦਾ ਹੈ। ਪੰਜ ਤੱਤ ਕੋ ਤਨ ਰਚਿਓ ਜਾਣੋ ਚਤੁਰ ਸੁਜਾਨ, ਤਾਂ ਉਹਦੇ ਨਾਲ ਲੀਨ ਤਾਂ ਮੈਂ ਮਾਨ ਤੂੰ ਹੋ ਸਕਣਾ। ਉਸ ਰੱਬ ਜੀ ਦੇ ਨਾਲ ਇੱਕ ਮਿਕਤਾ ਅੰਦਰ ਦਾ ਇੱਕ ਸਾਨੂੰ ਤਨ ਪ੍ਰਾਪਤ ਕਰਨਾ ਪੈਂਦਾ, ਸਤਿਗੁਰ ਦੇ ਘਰ ਜਨਮ ਲੈਣਾ ਪੈਂਦਾ। ਸਤਿਗੁਰ ਕੇ ਜਨਮੇ ਗਵਨ ਮਿਟਾਇਆ, ਸਤਿਗੁਰ ਦਾ ਗਿਆਨ ਲਿਆ ਤਾਂ ਕੀ ਹੋਇਆ, ਅੰਦਰ ਜੇਬਾ ਤੈਨੂੰ ਮਿਲ ਗਈ ਜਿਹੜੀ ਗੁਣ ਗੋਬਿੰਦ ਹਮੇਸ਼ਾ ਗਾਉਂਦੀ ਹੈ, ਮੀਨਸ ਰੱਬ ਨਾਲ ਇਕਮਿਕ ਰਹਿੰਦੀ ਹੈ, ਤੈਨੂੰ ਰੱਬੀ ਗੁਣ ਸਿਖਾਉਂਦੀ ਹੈ। ਅੰਦਰ ਦੀਆਂ ਅੱਖਾਂ ਮਿਲ ਜਾਂਦੀਆਂ ਨੇ, ਜਿਸ ਤਰ੍ਹਾਂ ਅਸੀਂ ਸ਼ਬਦ ਪੜ੍ਹਦੇ ਹਾਂ, ਅੱਖੀਂ ਬਾਜੋਂ ਵੇਖਣਾ ਵਿਣ ਕੰਨਾਂ ਸੁਣਨਾ, ਉਹ ਕੀ ਹੈ, ਅੱਖਾਂ ਨਹੀਂ ਨੇ ਫਿਰ ਵੀ ਦੇਖ ਸਕਦੇ ਹਾਂ, ਅੰਨੇ ਕੋਲ ਅੱਖਾਂ ਨਹੀਂ ਨੇ ਤਾਂ ਵੀ ਦੇਖ ਸਕਦਾ, ਕਿਉਂਕਿ ਗੁਰੂ ਸਾਹਿਬ ਕਹਿੰਦੇ ਨੇ ਅੰਨੇ ਸੇ ਨਾ ਅੱਖੀਆਂ ਜਿਨ ਮੁੱਖ ਲੋਇਣਾ ਹੈ, ਅੰਨੇ ਸੇ ਹੀ ਨਾਨਕਾ ਖਸਮੋ ਕੁੱਥੇ ਜਾਏ। ਜਿਨ੍ਹਾਂ ਕੋਲ ਸੱਚ ਵੇਖਣ ਦੀ ਅੱਖ ਨਹੀਂ ਹੈ ਨਾ, ਉਹ ਅੰਨੇ ਹੁੰਦੇ ਨੇ, ਜਿਹੜੇ ਸੱਚ 'ਤੇ ਟੁਰਨਾ ਨਹੀਂ ਜਾਣਦੇ ਨੇ ਉਹ ਲੰਗੜੇ ਅਤੇ ਪਿੰਗਲੇ ਹੁੰਦੇ ਨੇ, ਜਿਹੜੇ ਸੱਚ ਸੁਣਨਾ ਨਹੀਂ ਚਾਹੁੰਦੇ ਨੇ ਮਾਇਆਧਾਰੀ ਅਤ ਅੰਨਾ ਬੋਲਾ। ਹੁਣ ਜਦੋਂ ਅੱਖੀਂ ਬਾਜੋ ਵੇਖਣਾ ਵਿਣ ਕੰਨਾਂ ਸੁਣਨਾ, ਪੈਰਾਂ ਬਾਜੋ ਚੱਲਣਾ ਵਿਣ ਹੱਥਾਂ ਕਰਨਾ, ਜੀਭੇ ਬਾਜੋ ਬੋਲਣਾ ਇਉਂ ਜੀਵਤ ਮਰਨਾ, ਜਦੋਂ ਇਹ ਵਾਲੀ ਗੱਲ ਸਮਝ ਆ ਜਾਂਦੀ ਹੈ ਤਾਂ ਇਸ ਗੱਲ ਬਾਰੇ ਕਹਿ ਰਹੇ ਨੇ ਜੇਬਾ ਗੁਣ ਗੋਬਿੰਦ ਭਜੋ। ਤਾਂ ਮੈਨੂੰ ਪੜ੍ਹ ਰਿਹਾ ਸੀ, ਕਰਨ ਸੁਣੋ ਹਰਨਾਮ ਕੋ ਨਾਨਕ ਸੁਣ ਰੇ ਮਨਾ ਪਰੈ ਨਾ ਜਮ ਕੇ ਧਾਮ, ਪਰੈ ਤੂੰ ਨਹੀਂ ਪਏਗਾ, ਜਮ ਕੀ ਹੈ ਵਿਕਾਰ, ਹਉਮੈ ਤੈਨੂੰ ਨਹੀਂ ਸਤਾਏਗੀ, ਹਉਮੈ ਦੀ ਬਰਾਤ ਤੇਰੇ ਘਰ ਨਹੀਂ ਆਏਗੀ, ਪਰੈ ਨਾ ਜਮ ਕੇ ਧਾਮ। ਮਰਨ ਤੋਂ ਬਾਅਦ ਜਮ ਪਤਾ ਨਹੀਂ ਹੈ ਕਿ ਨਹੀਂ ਹੈ, ਮਰਾਂਗੇ ਜਮ ਮਿਲਣਗੇ ਦੇਖਿਆ ਜਾਏਗਾ, ਪਰ ਅਸੀਂ ਅੱਜ ਦੀ ਗੱਲ ਕਰ ਰਹੇ ਹਾਂ, ਅੱਜ ਵੀ ਕੋਈ ਜਮ ਹੈ, ਉਹਨਾਂ ਜਮਾਂ ਦੇ ਧਾਮ ਨਾ ਪੈ ਜਾਈਏ। ਇਹ ਸਮਝਾ ਰਹੇ ਨੇ ਕਿ ਤੂੰ ਮੇਰੇ ਮਨ ਸਮਝ ਲੈ। ਤਾਂ ਭਜੋ ਦੇ ਹਾਹੇ ਨੂੰ ਔਂਕੜ ਦੇਖ ਕੇ ਮੈਂ ਹੈਰਾਨ ਰਹਿ ਗਿਆ, ਕਿਉਂਕਿ ਜਦੋਂ ਹਾਹੇ ਨੂੰ ਔਂਕੜ ਲੱਗੀ ਹੋਵੇ ਤਾਂ ਆਰਡਰ ਵਿੱਚ ਹੁੰਦਾ, ਫਿਊਚਰ ਟੈਂਸ ਦੇ ਫੋਰਮ ਵਿੱਚ ਹੁੰਦਾ, ਹੁਕਮੀ ਭਵਿੱਖ ਵਿੱਚ ਹੁੰਦਾ। ਅਤੇ ਮੈਂ ਦੇਖ ਰਿਹਾ ਸੀ ਗੁਰੂ ਸਾਹਿਬ ਜੇ ਬਾ ਗੁਣ ਗੋਬਿੰਦ ਭਜੋ ਕਿਹਨੂੰ ਕਹਿ ਰਹੇ ਨੇ, ਲੋਕਾਂ ਨੂੰ? ਅਸੀਂ ਇਹ ਨਹੀਂ ਸਮਝਿਆ ਨਾ, ਇਸ ਕਰਕੇ ਅਸੀਂ ਧਾਰਮਿਕ ਪੜ੍ਹਾਈ ਲੋਕਾਂ ਨੂੰ ਕਰਾਉਂਦੇ ਹਾਂ, ਦੂਜਿਆਂ ਨੂੰ ਪੜ੍ਹਾਉਂਦੇ ਹਾਂ, ਦੂਜਿਆਂ ਨੂੰ ਸਮਝਾਉਂਦੇ ਹਾਂ, ਸੋਚਦੇ ਹਾਂ ਦੂਜੇ ਪੜ੍ਹ ਜਾਣ, ਦੂਜੇ ਧਾਰਮਿਕ ਹੋ ਜਾਣ, ਦੂਜਿਆਂ ਨੂੰ ਚੈੱਕ ਕਰਦੇ ਹਾਂ ਇਹ ਆਸਤਕ ਹੈ, ਨਾਸਤਕ ਹੈ, ਪਾਪੀ ਹੈ, ਪੁੰਨੀ ਹੈ, ਇਹ ਪਹੁੰਚਿਆ ਹੋਇਆ, ਇਹ ਫਲਾਣਾ ਹੈ, ਫਲਾਣਾ ਹੈ, ਫਲਾਣੇ ਨੂੰ ਫਤਵਾ ਦੇ ਦਿਓ, ਉਹਨੂੰ ਨਰਕਾਂ 'ਚ ਭੇਜ ਦਿਓ, ਇਹ ਹੋ ਜਾਏਗਾ, ਇਹਨੂੰ ਬਰਾਦਰੀ ਤੋਂ ਕੱਟ ਦਿਓ, ਲਾਈਕ ਦਿਸ। ਅਸੀਂ ਸਾਰਾ ਕੁਛ ਦੂਜਿਆਂ ਨੂੰ ਧਰਮ ਸਿਖਾਉਣਾ ਚਾਹੁੰਦੇ ਹਾਂ, ਪਰ ਇਹਦੇ 'ਚ ਕਹਿੰਦੇ ਪਏ ਨੇ ਕਹੋ ਨਾਨਕ ਸੁਣ ਰਹੇ ਮਨਾ, ਮਨ ਨੂੰ ਕਹਿ ਰਹੇ ਨੇ, ਨੋਟ ਆਰਡਰਿੰਗ ਟੂ ਥਰਡ ਪਰਸਨ, ਨੋਟ ਈਵਨ ਸੈਕਿੰਡ ਪਰਸਨ, ਨੋਟ ਅਦਰ ਦੈਨ ਆਵਰ ਸੈਲਫ, ਆਪਣੇ ਤੋਂ ਇਲਾਵਾ ਕਿਸੇ ਨੂੰ ਆਰਡਰ ਨਹੀਂ ਕਰ ਰਹੇ ਨੇ, ਕਹਿ ਰਹੇ ਨੇ ਤੂੰ ਜੰਮ ਦੇ ਧਾਮ ਨਹੀਂ ਪਏਗਾ ਉਹ ਮੇਰੇ ਮਨ। ਅਤੇ ਮਰਨ ਤੋਂ ਬਾਅਦ ਤਾਂ ਮਨ ਜਾਂਦਾ ਹੀ ਨਹੀਂ, ਮਨ ਤਾਂ ਅੱਗੇ ਜਾਂਦਾ ਹੀ ਨਹੀਂ, ਮਨ ਇੱਥੇ ਹੀ ਰਹਿੰਦਾ। ਇਹ ਮਨ ਕਰਮਾ, ਇਹ ਮਨ ਧਰਮਾ, ਇਹ ਮਨ ਪੰਚ ਤੱਤ 'ਤੇ ਜਨਮਾ, ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤੱਤ ਕੋ ਜੀਓ, ਇੱਥੇ ਹੀ ਰਹਿ ਜਾਂਦਾ। ਪਰ ਇੱਕ ਮਨ ਹੋਰ ਵੀ ਹੈ ਜਿਹੜਾ ਅਸੀਂ ਪੰਜਾਂ ਤੱਤਾਂ ਦੇ ਨਾਲ ਤਿਆਰ ਕਰਦੇ ਹਾਂ, ਉਸ ਮਨ ਦੀ ਗੱਲ ਚੱਲ ਰਹੀ ਹੈ। ਜੇ ਨਾ ਤਿਆਰ ਕਰੀਏ, ਜਿਹੜਾ ਇਸ ਵੇਲੇ ਅੰਦਰ ਮਨ ਹੈ ਇਹ ਜੰਮ ਦੇ ਧਾਮ ਪਿਆ ਰਹਿੰਦਾ ਹੈ, ਤੂੰ ਇਸ ਤੋਂ ਛੁੱਟ ਸਕਣਾ, ਬਚ ਜਾਏਗਾ। ਹੁਣ ਗੋਬਿੰਦ ਭਜਨ ਦਾ ਮਤਲਬ ਸਮਝ ਆ ਗਿਆ, ਆਤਮਕ ਤੌਰ 'ਤੇ ਰੱਬੀ ਗੁਣਾਂ ਨਾਲ ਇਕਮਿਕਤਾ ਦੀ ਅਵਸਥਾ, ਤਾਂ ਕਿ ਰੱਬੀ ਗੁਣਾਂ ਵਾਲਾ ਜੀਵਨ ਜੀ ਸਕੀਏ। ਗੁਣ ਗੋਬਿੰਦ ਗਾਇਓ ਨਹੀਂ ਵਾਲਾ, ਗੁਣ ਗੋਬਿੰਦ ਗਾਣੇ ਆ ਜਾਣ, ਰੱਬੀ ਗੁਣਾਂ ਵਾਲਾ ਜੀਵਨ ਜੀ ਸਕੀਏ, ਜਿਸ ਨੂੰ ਕਹਿੰਦੇ ਨੇ ਗੋਡਲੀ ਐਕਟ, ਗੋਡਲੀ ਡੀਡਸ, ਭਗਵਾਨ ਜੈਸੇ ਕਰਮ, ਜੈਸਾ ਹਰ ਹੀ ਹੋਏ ਜੈਸੇ ਕਰਮ। ਜਮ ਕੈ ਧਾਮ, ਜਮ ਮੱਗ, ਜਮ ਕੀ ਫਾਸ, ਜਮ ਕਾ ਡੰਡਾ, ਜਮ ਕਾ ਡੰਡ ਮੂੰਡ ਮੈਂ ਲਾਗੈ, ਜਮ ਜੇਵਰੀ, ਇਹਨਾਂ ਸਾਰਿਆਂ ਤੋਂ ਆਤਮਾ ਹੁਣੇ ਹੀ ਮੁਕਤ ਹੋ ਸਕਦੀ ਹੈ। ਵਿਕਾਰਾਂ ਦੇ ਵਸ ਨਾ ਪਈਏ, ਇਸ ਕਰਕੇ ਸੋਚਣਾ ਪਏਗਾ ਕਿ ਸਭ ਤੋਂ ਜ਼ਿਆਦਾ ਜਿਸ ਤਰ੍ਹਾਂ ਅਸੀਂ ਕੱਲ੍ਹ ਸਮਝਿਆ ਸੀ, ਗਰਭ ਛੋੜਨਾ ਪਏਗਾ, ਹੰਕਾਰ ਛੋੜਨਾ ਪਏਗਾ। ਹੰਕਾਰ ਛੁੱਟਦਾ ਨਹੀਂ, ਔਰ ਇਸ ਅਹੰਕਾਰ ਨੂੰ ਛੁਡਾਉਣ ਵਾਸਤੇ ਸਾਰੇ 57 ਸ਼ਲੋਕ ਨੇ, ਉਹਨਾਂ ਦੇ ਨਾਲ ਹੀ ਮਮਤਾ, ਮੋਹ, ਲੋਭ, ਕ੍ਰੋਧ ਸਾਰੇ ਆਉਂਦੇ ਜਾਂਦੇ ਨੇ। ਉਹ ਸਾਰਿਆਂ ਨੂੰ ਅਸੀਂ ਕਾਬੂ ਕਰ ਸਕਦੇ ਹਾਂ ਜੇ ਸਾਡਾ ਅਹੰਕਾਰ ਕਾਬੂ ਹੋ ਜਾਏ, ਜੇ ਅਸੀਂ ਉਸਨੂੰ ਟਰਾਂਸਫਾਰਮ ਕਰ ਸਕੀਏ। ਕਿਵੇਂ ਹੋਏਗਾ? ਅਸੀਂ ਇੱਕ ਸ਼ਲੋਕ ਪੜ੍ਹਦੇ ਸਾਂ, ਕਬੀਰ ਸਭ 'ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ। ਉਹਦੇ ਅਰਥ ਲਿਖੇ ਹੋਏ ਨੇ, ਕਬੀਰ ਸਾਹਿਬ ਕਹਿ ਰਹੇ ਨੇ ਸਭ ਤੋਂ ਮੈਂ ਬੁਰਾ, ਸਾਰਿਆਂ ਤੋਂ ਮੈਂ ਭੈੜਾ, ਹਮ ਤਜ ਮੈਨੂੰ ਛੱਡ ਕੇ ਸਾਰੇ ਚੰਗੇ ਨੇ, ਭਲੋ ਸਭ ਕੋਏ ਨੇ, ਜਿਨ ਐਸਾ ਘਰ ਬੂਝਿਆ ਮੀਤ ਮਾਰਾ ਸੋਏ। ਅਸੀਂ ਇਹ ਸੋਚਦੇ ਰਹੇ ਕਿ ਜਦੋਂ ਮੈਂ ਵੀ ਰੱਬ ਜੀ ਦਾ ਬਣਾਇਆ ਹਾਂ ਤਾਂ ਮੈਂ ਕਿਉਂ ਬੁਰਾ, ਅਤੇ ਕਬੀਰ ਸਾਹਿਬ ਕੁਛ ਹੋਰ ਕਹਿ ਰਹੇ ਨੇ। ਹੁਣ ਜੋ ਕੁਛ ਹੋਰ ਕਹਿ ਰਹੇ ਨੇ ਉਹ ਲੱਭਣਾ ਪਏਗਾ, ਅਤੇ ਅਸੀਂ ਅਗਲੇ ਪਿਛਲੇ ਸ਼ਲੋਕ ਪੜ੍ਹੇ, ਜਿਸ ਤਰ੍ਹਾਂ ਬਾਣੀ ਦੀ ਖੋਜ ਕਰੀਦਾ, ਅਗਲੇ ਪਿਛਲੇ ਸ਼ਲੋਕ ਪੜ੍ਹੇ ਤਾਂ ਹਉਮੈ ਹੰਕਾਰ ਦੇ ਬਾਰੇ ਗੱਲ ਚੱਲ ਰਹੀ ਸੀ। ਇੱਕ ਹੋਰ ਨਾਲ ਜੁੜਵਾਂ ਸ਼ਲੋਕ ਉਸੇ ਲੜੀ ਵਿੱਚ, ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਜਾਂ ਦਿਨ ਹੋਮ ਹੁਆ, ਹੋਮ ਜਾਂ ਦਿਨ ਹੋਮ ਹੁਆ, ਫਾਇਦਾ ਕੀ ਹੋਇਆ? ਪਾਛਾ ਪਿਆ ਆਨੰਦ, ਫਿਰ ਮਨ ਸਵਾਦ ਆ ਗਿਆ, ਫਿਰ ਕੀ ਫਾਇਦਾ ਹੋਇਆ? ਮੋਏ ਮਿਲਿਓ ਪ੍ਰਭ ਆਪਣਾ, ਮੈਨੂੰ ਰੱਬ ਜੀ ਮਿਲ ਗਏ। ਆਈ ਕੁਡ ਅਚੀਵ ਵਨਨੈਸ, ਆਈ ਕੁਡ ਇੰਜੋਏ ਐਕਸਟੈਸੀ ਵਨਨੈਸ ਵਿਦ ਗੋਡ, ਮੋਏ ਮਿਲਿਓ ਪ੍ਰਭ ਆਪਣਾ, ਤਾਂ ਫਿਰ ਫਾਇਦਾ ਕੀ ਹੋਇਆ? ਸੰਗੀ ਭਜੇ ਗੋਬਿੰਦ। ਹੁਣ ਜਿਸ ਮਨੁੱਖ ਨੂੰ ਪ੍ਰਭੂ ਜੀ ਮਿਲ ਜਾਣ, ਜ਼ਰੂਰੀ ਦਾ ਸਾਰਾ ਨਾਲ ਟੱਬਰ ਟੁਰੇਗਾ? ਜ਼ਰੂਰੀ ਨਹੀਂ ਹੈ ਜਿਹੜਾ ਮਨੁੱਖ ਪੂਰਨ ਗੁਰਮੁਖ ਰੱਬ ਨਾਲ ਇੱਕਮੀ ਕਹਿ ਕੇ ਉਹਦੇ ਟੱਬਰ ਵਾਲੇ ਟੁਰਨ ਜਾਂ ਨਾ ਟੁਰਨ। ਇਸ ਕਰਕੇ ਕੋਈ ਸ਼ਰਤ ਨਹੀਂ ਹੈ ਕਿ ਕੋਈ ਮਨੁੱਖ ਨੂੰ ਤੁਸੀਂ ਗੁਰਮੁਖਤਾ ਇਸ ਤਰ੍ਹਾਂ ਚੈੱਕ ਕਰੋਗੇ, ਇਹਦੇ ਟੱਬਰ ਵਾਲੇ ਕਿਵੇਂ ਨੇ, ਆਪਣਾ ਨਹੀਂ ਪਤਾ। ਸੰਗੀ ਭਜੈ ਗੋਬਿੰਦ, ਫਿਰ ਕੀ ਹੋਇਆ? ਸੰਗੀ ਸਾਥੀ ਡਜ਼ ਨੋਟ ਮੀਨ ਸੰਗੀ ਸਾਥੀ, ਦੋਸਤ ਯਾਰ। ਸੰਗੀ ਭਜੈ ਗੋਬਿੰਦ ਦਾ ਮਤਲਬ ਹੈ ਇਹ ਮੇਰੇ ਇੰਦਰੇ ਗਿਆਨ ਇੰਦਰੇ, ਮੇਰੇ ਬਾਡੀ ਪਾਰਟਸ, ਇਹ ਵੀ ਮੇਰੇ ਨਾਲ ਸਾਥ ਦਿੰਦੇ ਨੇ, ਰੱਬ ਵਾਲੇ ਪਾਸੇ ਹੋ ਜਾਂਦੇ ਨੇ। ਮੋਏ ਮਿਲਿਓ ਪ੍ਰਭ ਆਪਣਾ, ਸੰਗੀ ਭਜੈ ਗੋਬਿੰਦ, ਇਹ ਰੱਬ ਜੀ ਨਾਲ ਇੱਕ ਹੋ ਪਤਾ ਲੱਗਿਆ। ਹੋਂ ਬਾਰੇ ਗੱਲ ਚੱਲ ਰਹੀ ਹੈ ਤਾਂ ਫਿਰ ਅਰਥ ਬਣ ਗਏ, ਹਮ ਹਮ ਜਿਹੜੀ ਲਾਈ ਹੋਈ ਹੈ ਨਾ, ਹਮ ਵਾਲੇ ਖਿਆਲ ਬੁਰੇ, ਹਮ ਤਜ ਜੇ ਹਮ ਹਮ ਵਾਲੇ ਖਿਆਲ ਤਜ ਦੇਵੇਂ, ਛੱਡ ਦੇਵੇਂ, ਡਰੋਪ ਕਰ ਦੇਵੇਂ, ਫਾਇਦਾ ਪਤਾ ਕੀ ਹੋਏਗਾ? ਭਲੋ ਸਭ ਕੋਈ ਨਜ਼ਰ ਆਉਣਗੇ, ਭਲੋ ਸਭ ਕੋਈ ਵਿੱਚ ਤੂੰ ਵੀ ਹੈ, ਤੂੰ ਆਪਣੇ ਆਪ ਨੂੰ ਵੀ ਪਿਆਰ ਕਰੇਗਾ। ਜੋ ਧਰਤੀ 'ਤੇ ਇਨਸਾਨ ਆਪਣੇ ਆਪ ਨੂੰ ਪਿਆਰ ਨਹੀਂ ਕਰਦਾ, ਉਹ ਕਿਸੇ ਨੂੰ ਪਿਆਰ ਨਹੀਂ ਕਰ ਸਕਦਾ। ਸੋ ਫਸਟ ਆਫ ਆਲ ਵੀ ਆਰ ਸਪੋਜ਼ ਟੂ ਲਵ ਅਵਰ ਸੈਲਫ, ਜਦੋਂ ਅਸੀਂ ਆਪਣੇ ਆਪ ਨੂੰ ਪਿਆਰ ਕਰਾਂਗੇ ਤਾਂ ਦੂਜਿਆਂ ਨੂੰ ਪਿਆਰ ਕਰਾਂਗੇ। ਇਸੀ ਕਾਰਨ ਜਦੋਂ ਦੋ ਪ੍ਰੇਮੀ ਆਪਸ ਵਿੱਚ ਟੁੱਟਦੇ ਨੇ, ਉਹਨਾਂ ਦੀ ਪ੍ਰੀਤ ਝੂਠੀ ਹੁੰਦੀ ਹੈ, ਕਿਉਂਕਿ ਉਹ ਉਹਨੂੰ ਕਹਿ ਰਹੇ ਹੁੰਦੇ ਨੇ ਤੁਮ ਕਬ ਬੋਲੋਗੇ ਆਈ ਲਵ ਯੂ, ਸੁਣਨਾ ਚਾਹੁੰਦੇ ਨੇ, ਤੁਮਨੇ ਮੁਝੇ ਕਭੀ ਵੀ ਨਹੀਂ ਕਹਾ ਆਈ ਲਵ ਯੂ। ਜਿਹੜਾ ਪ੍ਰੇਮੀ ਹੁੰਦਾ ਨਾ, ਉਹਨੂੰ ਕਿਸੇ ਨੂੰ ਕਹਿਣਾ ਨਹੀਂ ਪੈਂਦਾ, ਕਿਉਂਕਿ ਉਹ ਪਹਿਲਾਂ ਆਪਣੇ ਆਪ ਨੂੰ ਪਿਆਰ ਕਰਦਾ। ਜਦੋਂ ਆਪਣੇ ਆਪ ਨੂੰ ਪਿਆਰ ਕਰਦਾ ਤਾਂ ਪਿਆਰ ਵਿੱਚ ਓਵਰਫਲੋ ਕਰ ਜਾਂਦਾ, ਇਸ ਕਰਕੇ ਉਹਦੇ ਕੋਲੋਂ ਟੂਵਰਡਸ ਅਦਰਸ ਵੀ ਪਿਆਰ ਹੋਣਾ ਸ਼ੁਰੂ ਹੋ ਜਾਂਦਾ, ਬਿਕੋਜ਼ ਹੀ ਲਵ ਹਿਮਸ। ਵੰਸ ਐਨੀਬਾਡੀ ਇਜ਼ ਲਵਿੰਗ ਹਿਮਸੈਲਫ, ਤਾਂ ਉਹ ਆਪਣੇ ਸਾਰੇ ਅੰਗਾਂ ਨੂੰ, ਸੰਗੀ ਭਜੇ ਗੋਬਿੰਦ ਨੂੰ ਵੀ ਪਿਆਰ ਕਰਦਾ, ਇਸ ਕਰਕੇ ਉਹਦੇ ਸਾਰੇ ਅੰਗ ਉਹਦੇ ਕਾਬੂ 'ਚ ਹੁੰਦੇ ਨੇ, ਭਾਵੇਂ ਇੰਦਰੀ ਹੋਵੇ, ਭਾਵੇਂ ਕਾਮ ਹੋਵੇ, ਭਾਵੇਂ ਕ੍ਰੋਧ ਹੋਵੇ, ਭਾਵੇਂ ਲੋਭ ਹੋਵੇ। ਜਿਸ ਮਨੁੱਖ ਦੇ ਆਪਣੇ ਅੰਗ ਹੀ ਆਪਣੇ ਕਾਬੂ 'ਚ ਨਹੀਂ ਨੇ, ਉਹ ਦੂਜਿਆਂ ਨੂੰ ਕੀ ਪਿਆਰ ਕਰੇਗਾ? ਉਹ ਤਾਂ ਨਿੱਕੀ ਜਿਹੀ ਗੱਲ 'ਤੇ ਛਿੱਥਾ ਪੈ ਜਾਏਗਾ, ਔਖਾ ਹੋ ਜਾਏਗਾ, ਫਰਸਟ੍ਰੇਟ ਹੋ ਜਾਏਗਾ, ਐਜੀਟੇਟ ਹੋ ਜਾਏਗਾ। ਜਿਹੜੇ ਲੋਕ ਆਪਣੇ ਆਪ ਨੂੰ ਪਿਆਰ ਨਹੀਂ ਕਰਦੇ ਨੇ, ਉਹ ਪਹਿਲਾਂ ਇਸ ਸਰੀਰ ਨੂੰ ਸਤਾਉਂਦੇ ਨੇ,
ਕਦੇ ਇੱਕ ਟੰਗ 'ਤੇ ਖੜ੍ਹੇ ਹੋ ਜਾਂਦੇ ਨੇ, ਕਦੇ ਠੰਡੀ 'ਚ ਕੱਪੜੇ ਨਹੀਂ ਪਾਉਂਦੇ ਨੇ, ਕਦੇ ਗਰਮੀ ਵਿੱਚ ਨੰਗੇ ਬੈਠੇ ਨੇ, ਧੁੱਪੇ ਬੈਠੇ ਰਹਿੰਦੇ ਨੇ, ਕਦੀ ਨੰਗੇ ਪੈਰ ਟੁੱਟਦੇ ਨੇ, ਕਦੀ ਕੁਛ ਕਰਦੇ ਨੇ, ਕਦੀ ਕੁਛ ਕਰਦੇ ਨੇ, ਜਿਸ ਨੂੰ ਹੱਠ ਯੋਗ ਕਹਿੰਦੇ ਨੇ, ਕਦੇ ਇਸ ਨੂੰ ਭੁੱਖਾ ਰੱਖ ਰੱਖ ਕੇ ਸਤਾਉਂਦੇ ਨੇ, ਕਦੀ ਕੁਛ ਕਰਦੇ ਨੇ, ਦੈਟ ਮੀਨਸ ਦੇ ਡੋਂਟ ਲਵ ਦੈਮਸੈਲਫ। ਜਿਹੜਾ ਆਪਣੇ ਆਪ ਨੂੰ ਪਿਆਰ ਨਹੀਂ ਕਰਦਾ ਉਹ ਮਨੁੱਖ ਦੂਜੇ ਨੂੰ ਜ਼ਰੂਰ ਸਤਾਏਗਾ, ਕਿਉਂਕਿ ਆਪਣੇ ਆਪ ਨੂੰ ਸਤਾ ਰਿਹਾ ਹੈ।
ਮੈਂ ਆਪਣੇ ਜਜ਼ਬਾਤਾਂ 'ਚ ਪਰ ਗੁਰੂ ਸਾਹਿਬ ਦੀ ਮੱਤ ਦੇ ਹੇਠਾਂ ਤੁਹਾਡੇ ਨਾਲ ਵਿਚਾਰ ਸਾਂਝ ਕਰ ਰਿਹਾ। ਮੈਨੂੰ ਸਾਰਿਆਂ ਦੇ ਨਾਲ ਦਰਦ ਹੈ, ਪਿਆਰ ਹੈ, ਕਰੁਣਾ ਹੈ, ਦੈਟਸ ਵਾਈ ਆਮ ਸ਼ੇਅਰਿੰਗ ਓਪਨਲੀ ਵਿਦਆਊਟ ਐਨੀ ਫੀਅਰ। ਹੁਣ ਸਮਝ ਆਈ ਕਿ ਇਹ ਸਾਰੀ ਖੇਡ ਆਪਣੀ ਹੈ। ਹੁਣ ਸੰਗੀ ਭਜੈ ਗੋਬਿੰਦ ਦੇ ਨਾਲ ਇੱਕ ਅੰਦਰ ਦਾ ਤਨ ਤਿਆਰ ਹੋ ਜਾਂਦਾ ਹੈ, ਜਿਹੜਾ ਇਹਨਾਂ ਬਾਹਰਲੇ ਇੰਦਰੀਆ ਗਿਆਨ ਇੰਦਰੀਆਂ ਨੂੰ ਵੀ ਕਾਬੂ ਰੱਖਦਾ ਹੈ। ਹੁਣ ਉਹ ਔਰਨ ਲੇਤ ਉਧਾਰ ਕੀ ਹੋ ਗਿਆ, ਉਹ ਆਪਣੇ ਬਾਕੀ ਦੇ ਅੰਗ ਵੀ ਉਧਾਰ ਕਰ ਲੈਂਦਾ ਇਹਨਾਂ ਦਾ। ਸੰਗੀ ਭਜੇ ਗੋਬਿੰਦ ਹੋ ਗਏ, ਹੀ ਇਜ਼ ਵਨ ਵਿਦ ਹਿਜ ਬਾਡੀ, ਹਿਜ ਆਤਮਾ, ਹਿਜ ਅੰਤਰ ਆਤਮਾ, ਹਿਜ ਅਕਲ, ਸੂਰਤ, ਮਤ, ਮਨ, ਬੁੱਧ ਨਾਲੋਂ ਇੱਕਮਿਕ ਹੈ। ਜਿਹੜਾ ਇੱਕਮਿਕ ਨਹੀਂ ਹੈ ਉਹ ਤੁਹਾਨੂੰ ਦਿਸੇਗਾ ਫਰਸਟ੍ਰੇਟ ਹੋਇਆ, ਚਿੜਿਆ ਹੋਇਆ, ਲੜਦਾ ਹੋਇਆ, ਖੁੰਦਕ ਖਾਂਦਾ ਹੋਇਆ, ਲੋਕਾਂ ਨੂੰ ਧਰਮ ਦੇ ਠੇਕੇਦਾਰ ਬਣ ਕੇ ਲੋਕਾਂ ਨੂੰ ਫਤਵੇ ਦਿੰਦਾ ਹੋਇਆ, ਥਾਂ ਥਾਂ 'ਤੇ ਲੋਕਾਂ ਨਾਲ ਲੜਦਾ ਹੋਇਆ, ਆਪਣਾ ਆਪ ਕਾਬੂ ਨਹੀਂ ਹੁੰਦੇ, ਆਪਣੇ ਆਪ ਨੂੰ ਪਿਆਰ ਨਹੀਂ ਕਰਦੇ। ਅਸੀਂ ਕੱਲ੍ਹ ਇਹ ਸਮਝਿਆ ਤਾਂ ਇਸ ਨੂੰ ਸਮਝਣ ਤੋਂ ਬਾਅਦ ਪਤਾ ਲੱਗਾ ਕਿ ਇਹਦੇ ਨਾਲ ਆਪਣਾ ਉਧਾਰ ਹੋ ਜਾਂਦਾ ਹੈ। ਹੁਣ ਉਹ ਉਧਾਰ ਕੀ ਹੁੰਦਾ, ਉਸ ਉਧਾਰ ਨੂੰ ਸਮਝਣ ਤੋਂ ਪਹਿਲਾਂ ਬੇਉਧਾਰ ਵਾਲਾ ਜਿਹੜੇ ਦੁਖੀ ਨੇ ਉਹਨਾਂ ਦਾ ਜੀਵਨ ਅਸੀਂ ਆਪਣੇ 'ਤੇ ਰਿਲੇਟ ਕਰਕੇ ਦੇਖਦੇ ਹਾਂ। ਅੱਜ ਦਾ ਸ਼ਲੋਕ, ਜਿਉਂ ਸੁਪਨਾ ਅਰ ਪੇਖਨਾ ਐਸੇ ਜੱਗ ਕੋ ਜਾਨ, ਇਨ ਮੈਂ ਕੱਛ ਸਾਚੋ ਨਹੀਂ ਨਾਨਕ ਬਿਨ ਭਗਵਾਨ। ਮੈਂ ਇੱਕ ਆਰਟੀਕਲ ਲਿਖ ਰਿਹਾ ਕਿ ਦੁਨੀਆ ਵਿੱਚ ਝੂਠ ਕੁਛ ਵੀ ਨਹੀਂ ਹੈ। ਫੋਰ ਐਗਜ਼ਾਮਪਲ, ਮੈਂ ਪੁੱਛਿਆ ਸਾਇੰਸ ਨੂੰ ਤਾਂ ਸਾਇੰਸ ਕਹਿੰਦੀ ਹੈ ਜਿਹੜਾ ਪੱਥਰ ਪਿਆ ਨਾ, ਇਹ ਪੱਥਰ ਦਾ ਇੱਕ ਇੱਕ ਕਣ, ਇੱਕ ਇੱਕ ਮੋਲੀਕਿਊਲ, ਇੱਕ ਇੱਕ ਅੰਗ ਇਹਦਾ ਕਿਸੇ ਐਟਮੋਸਫੀਅਰਿਕ ਪ੍ਰੈਸ਼ਰ ਵਿੱਚ ਆਪਣੇ ਆਪ ਵਿੱਚ ਸਾਰੇ ਜੁੜ ਕੇ ਬੈਠ ਗਏ ਨੇ। ਇੱਕ ਇੱਕ ਕਣ, ਇਹ ਪੱਥਰ ਇਕੱਠਾ ਨਹੀਂ ਹੋਇਆ ਹੋਇਆ, ਦਰਅਸਲ ਇਹ ਸਾਰੇ ਕਣ ਇੱਕ ਐਟਮੋਸਫੀਅਰਿਕ ਪ੍ਰੈਸ਼ਰ ਵਿੱਚ ਇਕੱਠੇ ਹੋ ਗਏ ਨੇ। ਤਾਂ ਪਤਾ ਲੱਗਾ ਇਹ ਤਾਂ ਰੱਬ ਜੀ ਦਾ ਹੁਕਮ ਮੰਨ ਰਹੇ ਨੇ, ਰੱਬ ਜੀ ਦੇ ਨਿਯਮ ਹੁਕਮ ਸਿਸਟਮ ਨੂੰ ਮੰਨ ਰਹੇ ਨੇ, ਜੁੜ ਕੇ ਬੈਠ ਗਏ, ਪੱਥਰ ਬਣ ਗਿਆ। ਹੁਕਮ ਨਿਯਮ ਸਿਸਟਮ ਵਿੱਚ ਜ਼ੋਰ ਦੀ ਹਵਾ ਚੱਲੇਗੀ ਜਾਂ ਕੋਈ ਰਗੜ ਲੱਗੇਗੀ, ਇਹ ਖੁਰ ਜਾਣਗੇ, ਟੁੱਟ ਵੀ ਜਾਣਗੇ, ਇਹ ਤਾਂ ਰੱਬੀ ਹੁਕਮ ਨਿਯਮ ਹੀ ਚੱਲਦੇ ਨੇ। ਸਾਰੀ ਸ੍ਰਿਸ਼ਟੀ ਮੈਂ ਕਣ ਕਣ ਮੈਂ ਸਭ ਜਗ੍ਹਾ, ਗੋਡ ਓਮਨੀ ਪ੍ਰੈਜੈਂਟ ਹੈ, ਗੋਡ ਜੀ ਕੀ ਓਮਨੀ ਪੋਟੈਂਸ ਹੈ ਸਭ ਜਗ੍ਹਾ। ਜੇ ਉਹਨਾਂ ਦਾ ਨਿਯਮ ਸਿਸਟਮ ਚੱਲ ਰਿਹਾ ਤਾਂ ਸ੍ਰਿਸ਼ਟੀ 'ਤੇ ਸਭ ਜਗ੍ਹਾ ਰੱਬ ਜੀ ਨੇ, ਰੱਬ ਜੀ ਤੋਂ ਬਿਨਾਂ ਕਿੱਥੇ ਵੀ ਕੁਛ ਨਹੀਂ ਹੈ, ਸਭ ਜਗ੍ਹਾ ਰੱਬ ਜੀ ਨੇ। ਜਲ ਥਲ ਮਈਲ ਰਿਹਾ ਭਰਪੂਰ, ਭਰ ਕੇ ਫੁੱਲੀ ਭਰਿਆ ਹੋਇਆ, ਤਾਂ ਜੇ ਭਰਿਆ ਹੋਇਆ ਤਾਂ ਸਾਰੀ ਚੀਜ਼ ਰੱਬ ਜੀ ਦੀ ਹੈ, ਇੱਥੇ ਕੁਛ ਵੀ ਝੂਠ ਨਹੀਂ ਹੈ। ਇਹੀ ਗੱਲ ਅਸੀਂ ਸਮਝਿਆ ਸੀ, ਜਦੋਂ ਇੱਥੇ ਕੁਛ ਵੀ ਝੂਠ ਨਹੀਂ ਹੈ ਤਾਂ ਮੈਂ ਉਸ ਆਰਟੀਕਲ 'ਚ ਇੱਕ ਐਂਗਲ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਦੁਨੀਆ ਨੂੰ ਬੜੇ ਚਿਰ ਤੋਂ ਇੱਕ ਕਹਾਣੀ ਸੁਣਾਈ ਜਾਂਦੀ ਹੈ, ਉਹ ਕਹਾਣੀ ਸੁਣਾਈ ਜਾਂਦੀ ਹੈ ਵੀ ਇੱਕ ਕੁੱਤਾ ਇੱਕ ਸ਼ੀਸ਼ ਮਹਿਲ ਅੰਦਰ ਵੜ ਗਿਆ। ਅਤੇ ਮੈਂ ਉਸ ਕਹਾਣੀ ਦਾ ਸਾਰ ਸਿਰਫ ਲਿਖਿਆ ਕਿ ਕੁੱਤਾ ਸ਼ੀਸ਼ ਮਹਿਲ ਅੰਦਰ ਵੜ ਗਿਆ, ਕਹਿੰਦੇ ਨੇ ਕਿ ਕੁੱਤੇ ਨੂੰ ਅੰਦਰ ਬੜੇ ਸਾਰੇ ਕੁੱਤੇ ਨਜ਼ਰ ਆਏ ਸ਼ੀਸ਼ੇ 'ਚ। ਕੁੱਤੇ ਨੇ ਉਹਨਾਂ ਕੁੱਤਿਆਂ ਨੂੰ ਦੇਖ ਕੇ ਭੌਂਕਿਆ, ਭੌਂਕ ਕੇ ਸ਼ੀਸ਼ੇ ਦੇ ਕੋਲ ਗਿਆ, ਉਹਨਾਂ ਨੂੰ ਮੂੰਹ ਮਾਰੇ, ਜਦੋਂ ਮੂੰਹ ਮਾਰੇ ਤਾਂ ਕੁੱਤਿਆ ਬਾਹਰ ਨਹੀਂ ਨਿਕਲ ਸਕਿਆ, ਅਤੇ ਸ਼ੀਸ਼ਿਆਂ 'ਤੇ ਮੂੰਹ ਮਾਰ ਮਾਰ ਕੇ ਕੁੱਤਾ ਸਾਰੀ ਰਾਤ ਭੌਂਕ ਭੌਂਕ ਕੇ ਮਾਰ ਮੂੰਹ ਮਾਰ ਮਾਰ ਕੇ ਲਹੂ ਲੁਹਾਨ ਹੋ ਕੇ ਮਰ ਗਿਆ। ਮੈਂ ਪਹਿਲਾ ਕੁਐਸਚਨ ਪੈਦਾ ਕੀਤਾ ਹੈ, ਕੁੱਤਾ ਜਿੱਥੋਂ ਐਂਟਰ ਹੋਇਆ ਸੀ ਤਾਂ ਮਤਲਬ ਉਸ ਸ਼ੀਸ਼ ਮਹਿਲ ਹੀ ਦਰਵਾਜ਼ਾ ਹੈ ਸੀ, ਪਰ ਕੁੱਤਾ ਬਾਹਰ ਨਹੀਂ ਨਿਕਲ ਸਕਿਆ, ਕਿਉਂ? ਕੁੱਤੇ ਨੂੰ ਕੁੱਤੇ ਨਜ਼ਰ ਆ ਰਹੇ ਸਨ ਬੜੇ ਸਾਰੇ, ਪਰ ਕੋਈ ਪੁੱਛੇ ਕੀ ਉੱਥੇ ਕੁੱਤੇ ਹੈ ਸਨ? ਨਹੀਂ। ਜੇ ਨਹੀਂ ਸਨ ਤਾਂ ਸ਼ੀਸ਼ਿਆਂ ਵਿੱਚ ਅਕਸ ਨਜ਼ਰ ਆ ਰਿਹਾ ਸੀ, ਅਕਸ ਤਾਂ ਝੂਠਾ ਹੁੰਦਾ। ਬਸ ਜਿਉਂ ਸੁਪਨਾ ਅਰ ਪੇਖਣਾ, ਸਮਝ ਆ ਗਿਆ, ਸੁਪਨਾ ਜੋ ਤੂੰ ਦੇਖਦਾ ਹੈ ਨਾ ਉਹ ਝੂਠ ਹੁੰਦਾ, ਅਤੇ ਸਵੇਰੇ ਤੂੰ ਉੱਠਣਾ, ਇਹਦਾ ਮਤਲਬ ਸੁਪਨਾ ਜਿਹੜਾ ਤੂੰ ਲੈਣਾ ਨਾ, ਦਰਅਸਲ ਸੁਪਨਾ ਵੀ ਸੱਚਾ ਹੈ, ਤੈਨੂੰ ਨਹੀਂ ਪਤਾ। ਅੱਜ ਮੈਡੀਕਲ ਸਾਇੰਸ ਕੋਈ ਖੋਜ ਕਰੇਗੀ ਕਿ ਤੈਨੂੰ ਇਹ ਸੁਪਨਾ ਕਿਉਂ ਆਇਆ, ਇਸ ਕਰਕੇ ਆਇਆ ਕਿ ਜਦੋਂ ਦਾ ਬਚਪਨ ਤੋਂ ਤੂੰ ਪੈਦਾ ਹੋਇਆ ਤੇਰੀਆਂ ਕੋਈ ਡਿਜ਼ਾਇਰਸ ਨੇ, ਉਹਨਾਂ ਦਾ ਇਨਡਾਇਰੈਕਟ ਢੰਗ ਦੇ ਨਾਲ ਕੋਈ ਸੁਪਨਾ ਤੈਨੂੰ ਆਇਆ, ਤੈਨੂੰ ਪਤਾ ਨਹੀਂ ਕੋਈ ਗੱਲ ਕਿਸ ਵੇਲੇ ਕਿੱਥੋਂ ਰਿਲੇਟ ਹੋਈ ਹੈ, ਤੇਰੇ ਦਿਮਾਗ ਦੇ ਚਿਪ ਵਿੱਚ ਕਿੱਥੇ ਸਟੋਰਡ ਸੀ, ਉਹ ਅੱਜ ਫਾਈਲ ਓਪਨ ਹੋ ਗਈ ਹੈ। ਇਹ ਸਾਇੰਸ ਖੋਜ ਕਰੇਗੀ, ਮੈਡੀਕਲ ਸਾਇੰਸ ਖੋਜ ਕਰੇਗੀ, ਅਸੀਂ ਇਹ ਪੁਆਇੰਟ ਛੇੜਿਆ, ਇਹ ਉਹ ਲੱਭਣਗੇ, ਦੁਨੀਆ ਨੂੰ ਦੱਸਣਗੇ ਸੁਪਨਾ ਕਿਉਂ ਆਉਂਦਾ। ਲੇਕਿਨ ਸੁਪਨਾ ਜੇ ਆਇਆ ਤਾਂ ਇਹਦਾ ਮਤਲਬ ਸੁਪਨਾ ਸੱਚਾ ਹੈ। ਇਟ ਹੈਪਨਡ। ਸੁਪਨਾ ਜੇ ਸੱਚਾ ਹੈ ਤਾਂ ਹੁਣ ਸੁਪਨੇ ਬਾਰੇ ਗੁਰੂ ਸਾਹਿਬ ਕਹਿੰਦੇ ਨੇ ਕਿ ਸੁਪਨੇ ਦੇ ਵਿੱਚ ਤੂੰ ਜੋ ਦੇਖਿਆ ਉਹ ਤੇਰੇ ਆਪਣੇ ਖਿਆਲ ਸਨ, ਉਹ ਝੂਠੇ ਨੇ, ਤੇਰੇ ਆਪਣੇ ਖਿਆਲ ਝੂਠੇ ਨੇ, ਕਨਵੈਨਸ਼ਨਲ ਨੇ। ਮੈਂ ਅੱਜ ਸਵੇਰੇ ਪਾਰਕ 'ਚ ਸੈਰ ਕਰ ਰਿਹਾ ਸੀ, ਮੈਂ ਸੋਚਿਆ ਜੇ 11 ਦੇ 12 ਪਲੇਅਰ ਹੋ ਜਾਣ ਕ੍ਰਿਕਟ ਇਜ਼ ਸੋ ਵੱਟ, ਰੱਬ ਜੀ ਨੇ ਤਾਂ ਨਹੀਂ ਕਿਹਾ 11 ਹੋਣੇ ਚਾਹੀਦੇ ਨੇ। ਜੇ 6 ਦੀਆਂ 7 ਬਾਲਾਂ ਹੋ ਜਾਣ ਓਵਰ ਇਜ਼ ਨਥਿੰਗ ਰੋਂਗ, ਕਿਸੇ ਮਨੁੱਖ ਨੇ ਹੀ 6 ਬਾਲਾਂ ਬਣਾਈਆਂ ਨਾ, ਓਵਰ 6 ਬਾਲ ਕਾ ਹੋਊਗਾ, 7 ਕਰ ਲਓ ਤਾਂ ਕੀ ਹੋਇਆ, 11 ਦੇ 12 ਕਰ ਲਓ ਜਾਂ 12 ਦੇ 10 ਕਰ ਲਵੋ ਤਾਂ ਕੀ ਹੋਇਆ। ਇਹ ਮਨੁੱਖ ਨੇ ਬਣਾਇਆ ਹੋਇਆ ਕ੍ਰਿਕਟ, ਰੱਬ ਜੀ ਨੇ ਨਹੀਂ ਬਣਾਈ। ਇਹਦਾ ਮਤਲਬ ਇਹ ਹੋਇਆ ਕਿ ਇਸ ਸ੍ਰਿਸ਼ਟੀ 'ਤੇ ਜੋ ਕੁਛ ਅਸੀਂ ਬਣਾਉਂਦੇ ਹਾਂ ਉਹ ਸਾਡੇ ਖਿਆਲ ਨੇ, ਸਾਡੇ ਖਿਆਲ ਝੂਠੇ ਨੇ, ਰੱਬ ਜੀ ਦਾ ਬਣਾਇਆ ਹੋਇਆ ਕੁਛ ਵੀ ਝੂਠਾ ਨਹੀਂ ਹੈ, ਰੱਬ ਜੀ ਸਾਡੇ ਖਿਆਲ ਨਹੀਂ ਬਣਾਉਂਦੇ ਨੇ, ਅਸੀਂ ਬਣਾਉਂਦੇ ਹਾਂ। ਜਿਉਂ ਸੁਪਨਾ ਅਰ ਭੇਖਣਾ ਐਸੇ ਜਗ ਕੋ ਜਾਣ, ਇਨ ਮੈਂ ਕੱਛ ਸਾਚੋ ਨਹੀਂ। ਹੁਣ ਮੈਂ ਇੱਕ ਜਗ੍ਹਾ ਸੋਚ ਰਿਹਾ ਸੀ ਕਿ ਕਦੀ ਕਿਸੇ ਨੂੰ ਪੁੱਛੋ ਨਾ ਜੱਗ ਕਿੱਥੇ ਹੈ, ਉਹ ਕਹੇਗਾ ਇਹ ਬਾਹਰ ਹੈ, ਅਤੇ ਇਹ ਬਾਹਰ ਤਾਂ ਸਾਰੀ ਇਹ ਸ੍ਰਿਸ਼ਟੀ ਰੱਬ ਜੀ ਦੀ ਸਾਜੀ ਹੋਈ ਹੈ, ਇਹ ਜੱਗ ਇਹ ਸੰਸਾਰ ਬਾਹਰਲਾ ਤਾਂ ਨਹੀਂ ਹੈ। ਫਿਰ ਉਹ ਕੋਈ ਪੁੱਛੋ ਅੰਦਰ, ਤਾਂ ਅੰਦਰ ਮੈਡੀਕਲ ਸਾਇੰਸ ਕੋਲੋਂ ਖੋਜ ਕੇ ਦੇਖ ਲਓ, ਅੰਦਰ ਹਾਰਡ ਮਾਸ ਨਾੜੀ ਕੋ ਪਿੰਜਰ ਹੈ, ਹੱਡੀਆਂ ਨੇ ਮਾਸ ਹੈ, ਲਹੂ ਹੈ, ਮਿੱਝ ਹੈ, ਅਤੇ ਸੰਸਾਰ ਕਿੱਥੇ ਹੈ? ਪਤਾ ਲੱਗਾ ਸੰਸਾਰ ਇੱਥੇ ਹੈ ਮੇਰੀ ਸੋਚਣੀ ਵਿੱਚ, ਨਾ ਬਾਹਰ ਹੈ ਨਾ ਅੰਦਰ ਹੈ, ਇਹ ਵਿਚਕਾਰ ਹੈ, ਮੇਰੀ ਸੋਚਣੀ ਵਿੱਚ ਸੰਸਾਰ ਹੈ। ਇਸ ਕੋ ਸੰਸਾਰ ਬੋਲਤੇ ਹੈ ਗੁਰਬਾਣੀ ਮੇਂ, ਇਸ ਕੋ ਜੱਗ ਬੋਲਤੇ ਹੈ। ਐਸੇ ਜੱਗ ਕੋ ਜਾਨ, ਇਹ ਜਿਹੜਾ ਤੂੰ ਆਪਣਾ ਇੱਕ ਸ਼ੇਖ ਚਿੱਲੀ ਵਾਲਾ ਖਿਆਲ ਬਣਾਇਆ ਹੋਇਆ, ਲਾਲਾ ਜੀ ਮੈਨੂੰ ਪੈਸੇ ਦੇਣਗੇ ਜਦੋਂ ਸ਼ੇਖ ਚਿੱਲੀ ਨੇ ਆਪਣੇ ਸਿਰ 'ਤੇ ਮਾਲ ਚੁੱਕਿਆ ਹੋਇਆ ਸੀ, ਦੇਣਗੇ 10 ਰੁਪਏ ਦਾ, ਮੈਂ ਇਹ ਕਰਾਂਗਾ ਵੋ ਕਰਾਂਗਾ, ਫਿਰ ਮੁਰਗਾ ਲਿਆਵਾਂ, ਮੁਰਗੀਆਂ ਮੁਰਗੀਆਂ ਹੋਣਗੀਆਂ, ਉਹਦੇ ਨਾਲ ਇਹ ਹੋਏਗਾ, ਫਿਰ ਉਹਦੇ ਨਾਲ ਇਹ ਹੋਏਗਾ, ਫਿਰ ਝੁੱਗੀ ਹੋਏਗੀ, ਫਿਰ ਵਿਆਹ ਕਰਾਵਾਂਗਾ, ਫਿਰ ਹੋਏਗਾ, ਫਿਰ ਗਾਂ ਆ ਜਾਏਗੀ, ਫਿਰ ਬੱਚੇ ਹੋਣਗੇ, ਫਿਰ ਮਕਾਨ ਬਣ ਜਾਏਗਾ, ਸਾਰਾ ਪੈਲੇਸ ਬਣ ਜਾਏਗਾ। ਇਤਨੀ ਦੇਰੀ ਲਾਲਾ ਜੀ ਦਾ ਸ਼ੀਸ਼ੇ ਦਾ ਸਮਾਨ ਕੇਲੇ ਦੇ ਛਿਲਕੇ 'ਤੇ ਪੈਰ ਪਿਆ ਦੀ ਲੱਗਿਆ, ਉਹ ਟੁੱਟ ਗਿਆ, ਤਾਂ ਲਾਲਾ ਜੀ ਕਹਿੰਦੇ ਤੂੰ ਮੇਰਾ ਸਮਾਨ ਤੋੜਤਾ, ਮੈਂ ਤੈਨੂੰ 10 ਰੁਪਏ ਦੇਣੇ ਨਹੀਂ। ਉਹ ਕਹਿੰਦਾ ਤੁਹਾਡਾ ਸਿਰਫ ਸਮਾਨ ਟੁੱਟਿਆ, ਮੇਰਾ ਸਾਰਾ ਪੂਰਾ ਅੰਪਾਇਰ ਗਿਆ। ਜਿਉਂ ਸੁਪਨਾ ਐਸੇ ਜਬ ਕੋ ਜਾਨ, ਇਹ ਤੇਰਾ ਖਿਆਲ, ਤੇਰੇ ਝੂਠੇ ਖਿਆਲੀ ਪਲਾਓ ਝੂਠੇ ਨੇ। ਰੱਬ ਜੀ ਦੀ ਬਣਾਈ ਸ੍ਰਿਸ਼ਟੀ 'ਚ ਕੁਛ ਝੂਠਾ ਨਹੀਂ ਹੈ, ਨਾ ਪਤਨੀ ਝੂਠੀ ਹੈ, ਨਾ ਪਤੀ ਝੂਠਾ ਹੈ, ਨਾ ਬੱਚੇ ਝੂਠੇ ਨੇ। ਰੋਜ਼ ਰੋਜ਼ ਕਹਿ ਜਾਂਦਾ ਪਤੀ ਪਤਨੀ ਝੂਠੇ ਨੇ, ਸਭ ਇਹ ਮੋਹ ਮਾਇਆ ਲਾਈ ਹੋਈ ਹੈ ਤੁਸੀਂ ਸਾਨੂੰ, ਇਹਨੂੰ ਸੁਣਾ ਜਾਂਦੇ ਨੇ ਕੌਣ, ਜਿਨ੍ਹਾਂ ਦਾ ਵਿਆਹ ਨਹੀਂ ਹੋਇਆ, ਜਿਨ੍ਹਾਂ ਕਦੇ ਦੇਖਿਆ ਨਹੀਂ ਕਿ ਸ਼ਾਮੀ 7, 9, 11 ਵਜੇ ਕਿਸ ਤਰ੍ਹਾਂ ਮਾਤਾ ਪਿਤਾ ਦੀ ਜਾਨ ਸੁੱਕੀ ਹੁੰਦੀ ਹੈ ਕਿ ਧੀ ਰਾਤੀ ਘਰ ਨਹੀਂ ਆਈ, ਜਿਸ ਨੂੰ ਇਹ ਪਤਾ ਹੀ ਨਹੀਂ ਹੈ, ਹਾਓ ਹੀ ਕੈਨ ਟਾਕ ਅਬਾਊਟ ਦੈਟ। ਗ੍ਰਸਤੀ ਜੀਵਨ ਬਾਰੇ ਇਸੇ ਕਰਕੇ ਗੁਰਮਤਿ 'ਚ ਗ੍ਰਸਤੀ ਲਾਜ਼ਮੀ ਕੀਤੀ ਗਈ ਕਿ ਧਰਮ ਦੀ ਪੜ੍ਹਾਈ ਗ੍ਰਸਤੀ ਕਰਾ ਸਕਦਾ। ਜੱਗ ਨਾ ਅੰਦਰ ਹੈ ਨਾ ਬਾਹਰ ਹੈ, ਮੇਰੇ ਖਿਆਲ ਹਨ, ਪ੍ਰੈਜੈਂਟ ਤੋਂ ਬਾਹਰ ਭਟਕਣਾ ਸੁਪਨਾ ਹੈ, ਪ੍ਰੈਜੈਂਟ ਤੋਂ ਦੂਰ ਚਲੇ ਜਾਓ ਨਾ, ਇਹ ਸੁਪਨਾ ਹੈ। ਜੀਂਦੇ ਜਾਗਦੇ ਹਾਂ ਅਸੀਂ ਸੁਪਨੇ ਲੈਂਦੇ ਰਹਿੰਦੇ ਹਾਂ, ਜਿਹੜੇ ਇੱਥੇ ਮੌਜੂਦ ਹੀ ਨਹੀਂ ਆ। ਕਿਸੇ ਨਾਲ ਗੱਲ ਕਰੋ, ਓਏ ਜਰਾ ਇੱਕ ਮਿੰਟ ਕਿੱਧਰ ਚਲਾ ਗਿਆ ਧਿਆਨ, ਇੱਥੇ ਹੈ ਕਿ ਨਹੀਂ ਹੈ? ਇਹਨੂੰ ਜੀਂਦੇ ਜਾਗਦਾ ਸੁਪਨਾ ਲੈਣਾ ਕਹਿੰਦੇ ਨੇ, ਐਬਸੈਂਟ ਫਰੋਮ ਹੀਅਰ, ਐਬਸੈਂਟ ਫਰੋਮ ਨਾਓ, ਪ੍ਰੈਜੈਂਟ ਤੋਂ ਐਬਸੈਂਟ ਹੋ ਜਾਣਾ ਸੁਪਨਾ ਹੈ। ਗੁਰੂ ਸਾਹਿਬ ਕਹਿੰਦੇ ਨੇ ਜੇ ਤੂੰ ਸੱਚ ਸਮਝਣਾ ਚਾਹੁੰਦਾ ਤਾਂ ਸੱਚ ਸਮਝਣ ਵਾਸਤੇ ਤੇਰੇ ਕੋਲ ਇੱਕ ਸ਼ਰਤ ਹੈ ਕਿ ਜੇ ਤੂੰ ਵਿਚਕਾਰ ਰੱਬ ਜੀ ਨੂੰ ਲੈ ਆਵੇਂ, ਸਭ ਜਗ੍ਹਾ ਰੱਬ ਜੀ ਨੂੰ ਪ੍ਰੈਜੈਂਟ ਕਰ ਲਵੇਂ, ਰੱਬ ਜੀ ਨੂੰ ਤੂੰ ਦੂਰ ਕੀਤਾ ਹੋਇਆ, ਰੱਬ ਜੀ ਨੂੰ ਪ੍ਰੈਜੈਂਟ ਨਹੀਂ ਕਰਦਾ ਤਾਂ ਪਤਾ ਕੀ ਹੋ ਜਾਂਦਾ, ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ ਹੋ ਜਾਂਦਾ, ਸਭ ਕੁਛ ਕੂੜ ਕੂੜ ਹੋ ਜਾਂਦਾ, ਕਿਉਂਕਿ ਤੂੰ ਰੱਬ ਜੀ ਨੂੰ ਵਿਚਕਾਰ ਹਾਜ਼ਰ ਨਾਜ਼ਰ ਨਹੀਂ ਸਮਝ ਰਿਹਾ। ਪਰ ਜੇ ਰੱਬ ਜੀ ਨੂੰ ਵਿਚਕਾਰ ਨਾ ਸਮਝੇ ਨਾ, ਤਾਂ ਪਤਾ ਕੀ ਹੋ ਜਾਂਦਾ, ਤੁਧ ਬਾਜ ਕੂੜੋ ਕੂੜ, ਤੇਰੇ ਬਿਨਾਂ ਸਭ ਕੁਛ ਕੂੜੋ ਕੂੜ ਹੋ ਜਾਂਦਾ। ਪਰ ਜੇ ਤੂੰ ਸੱਚ ਜਾਣਨਾ ਚਾਹੁੰਦਾ, ਸੱਚ ਤਾਂ ਪਰ ਜਾਣੀਏ ਜਾਂ ਹਿਰਦੇ ਸੱਚਾ ਹੋਏ। ਜਿਉਂ ਸੁਪਨਾ ਔਰ ਪੇਖਣਾ ਐਸੇ ਜਗ ਕੋ ਜਾਨ, ਇਨ ਮੈਂ ਕੱਚ ਸਾਚੋ ਨਹੀਂ, ਇਹ ਸੱਚ ਨਹੀਂ ਹੈ। ਜੋ ਤੂੰ ਸੁਪਨਾ ਵੇਖਣਾ, ਧਰਤੀ ਸੱਚੀ ਹੈ, धरती की हर एक चीज़ सच्ची है, कुछ भी झूठ नहीं है। रिनाउंसिंग नहीं करनी, कुछ भी त्याग करके नस के किधरे नहीं जाना, सिर्फ तैनू समझना है की है एदी की कीमिया है। बस वंस यू अंडरस्टैंड यू विल बी ट्रांसफॉर्म्ड, क्योंकि फिर तू दूध चो मक्खी देख के दूध नहीं पिएगा। जेड़ा मक्खी देख लैंदा है शेर नहीं पींदा। समझ आ जाती है क्रोध करा के ना करा ये पिछे की वापरेगा, क्रोध क्यों करता हाँ, लोभ क्यों करता हाँ, वो परपंच कर परधन लावे सुधारा प्या लुटावे क्यों करता हाँ। सो हूँ गुरु साहब सानू समझा रहे ने कि यह सारे तेरे झूठ ने और इन बारे समझ। निस्दिन माया कारने प्राणी डोलत नीत। कल भी किसी ने क्वेश्चन किया सी जी कमाण ना जाइए, हाँ सारे कहें माया च खचत रहते हो। हूँ सारे मनुख काम वास्ते जाते हैं, ये अर्थ ही कर दिते जाते हैं, लोग माया कमाण वास्ते डोलते रहते हैं सारा दिन, तो माया गुजराना, माया कमानी पेगी, किरत विरत कर धर्म की हथों देकर भला मनाई करना पेगा। फिर इसका की मतलब निकलिया, इस दिन माया कारने प्राणी डोलत नीत। माया किसी चीज़ नू नहीं कहंदे ने, कल असी समझा सी ये माया जित हर विसर है किसी चीज़ च भी, भावें कोई मनुख नोटा नू हाथ ना लगाए, सोने नू हाथ ना लगाए, कमाइया ना करे, माया विच खचत नहीं है, लेकिन त्यागी है, बिल्कुल त्यागी। उस दे एदे विच जे ओ रब नू भुल गया, उन्हूं अपनी ये सादगी दा अपने आप इस त्याग दा हंकार चढ़ जाएगा, क्योंकि रब विसर गया। हुण ये माया हो गई, ये त्यागपूर्ण माया हो गई। किसी भी चीज़ दे विच रब भुल जाना माया है, भावें आइटम कोई भी है, अदरवाइज कोई भी आइटम माया नहीं है। इन माया जग मोया विरला बूझे कोई, जिहड़ा समझ लैंदा उहनूं मोहंदे नहीं आ, ही इज़ नॉट आफ्टर दैट। पर कमाण ते जाना है, वोटी बच्चे पालने आ। सो प्राणी डोलत नीत दा की मतलब होया, मनुख जदों सच नूं नहीं समझदा ते इस दा दीन ईमान एदी नीयत जदों डोल जांदी है ना, इस नूं कहंदे पए। जो मनुख इस खेड नूं समझ लै जांदा है वह करोड़ां विच इक बन जांदा है, वह विरला बन जांदा है। जे को मन जाणे है, मन कोई बन जांदा है, मन कोई मीनस वो एक्सकलूसिव परसनैलिटी बन जांदा है, जो हर का प्यारा सो सभना का प्यारा वाला वो इंसान बन जांदा है। अंतर गुरु आराधना जेवा जब गुरु नाओ, नेत्री सतगुरु पेखना, श्रवणी सुनना गुरु नाओ, सतगुरु सेती रत्या दरगह पाइया ठाओ, कौना ना कृपा करे जिसनू ए वत दे, ओ की बन जांदा जग में उत्तम। काडिया मीन्स ओ नोन हो जांदा है, चुनिया जांदा है, टॉप क्लास हो जांदा बंदा जीवन करके, जग में उत्तम ओ एक्सकलूसिव हो जांदा। उत्तम तो रूहानीयत का जीवन है, पर रूहानीयत का जीवन असी अपने चो नोटिस कर सकते हैं। कोई भी इंसान जो उसनू जीन लग पेगा, दुनिया उन्होंने मन्ने या ना मन्ने, लेकिन उसके अंतरात्मे चो वो डुल डुल सच्चा जीवन पैंदा जाएगा, भावें दे मरण तो बाद वो एक्सैप्टेबल होवे, एक्नोलेज होवे, ते भावें जींदे जी एक्नोलेज होवे। पर गुरु साहब सानू समझाते हैं वह करोड़ों में एक बन जाता है, उसके वास्ते विरले कही के कहते हैं जे को मन जाने मन को विरला एक्सक्यूसिव मनुख बन जाता है। हूँ अगे कहते हैं जैसे जल ते बुदबुदा उपजै बिनसै नीत। जैसे जल ते बुदबुदा, बुदबुदा की होंगे बुलबुला, उपजै बुलबुला पैदा होया फिर बंद हो गया, खत्म हो गया। हूँ तुम की कहोगे एक बुलबुला पैदा होया हवा निकल गई, बुलबुला खत्म हो गया, तुसी कदी नहीं कहंदे बुलबुला मर गया। जदों बुलबुला इस तरह खत्म हो जाता है, गुरु साहब की एनालजी नू देखो किस तरह गुरु साहब टुकांदे ने, जैसे जल ते बुदबुदा जिवें पानी ते बुलबुले उठते ने, इस तरह सारे ने। लेकिन बुलबुले नू देख के असी अट्रैक्ट क्यों होने, तुसी कदी नोटिस करो बच्चे नू तुसी ओ साबन वाला पानी लिया दो, इंज मारेगा ਬੁਲਬੁਲੇ ਉੱਠਣਗੇ ਗੁਬਾਰੇ ਬਣ ਬਣ ਕੇ, ਉਹਨਾਂ ਨੂੰ ਪਕੜੇਗਾ, ਅਟਰੈਕਟ ਹੋਏਗਾ। ਕਾਰਨ ਕੀ ਹੈ? ਉਹਦੇ ਵਿੱਚ ਸੂਰਜ ਦੀ ਲਾਈਟ ਦੇ ਨਾਲ ਜਿਹੜੇ ਸੱਤ ਰੰਗ ਨਜ਼ਰ ਆ ਰਹੇ ਹੁੰਦੇ ਨੇ, ਸਤਰੰਗੀ, ਇੰਦਰ ਧਨੁਸ਼ੀ ਰੰਗ ਜੋ ਵੀ ਕਹਿੰਦੇ ਨੇ, ਉਹ ਸਾਰੇ ਕਲਰਸ ਤੋਂ ਅਟਰੈਕਟ ਹੁੰਦਾ। ਅਸੀਂ ਸਾਰੇ ਇਸ ਕਲਰ ਤੋਂ ਅਟਰੈਕਟ ਹੁੰਦੇ ਹਾਂ, ਜੋ ਕੁਛ ਵੀ ਹੈ। ਲੇਕਿਨ ਇਸ ਦੇ ਬਾਰੇ ਜੇਕਰ ਅਸੀਂ ਸੱਚ ਨੂੰ ਸਮਝ ਲਈਏ ਕਿ ਇਹ ਹੱਥ ਲਾਇਆ ਤਾਂ ਫੁੱਟ ਗਿਆ, ਕਿਆ ਵਿਸ਼ਵਾਸਾ ਇਸ ਭਾਂਡੇ ਕਾ, ਇਤਨਾ ਕੁ ਲੱਗ ਗਿਆ ਠਨਕਾ, ਇਸ ਤਰ੍ਹਾਂ ਬੁਲਬੁਲ ਹੈ, ਤਾਂ ਸਾਨੂੰ ਇਸ ਬੁਲਬੁਲੇ ਦੇ ਬਾਰੇ ਸਮਝ ਆ ਜਾਏਗੀ। ਜੈਸੇ ਜਲ ਅਤੇ ਬੁਦਬੁਦਾ ਉਪਜਾ ਬਿਨਸੈਨੀਤ ਜਗ ਰਚਨਾ ਤੈਸੇ ਰਚੀ। ਹੁਣ ਇਹ ਜਗ ਰਚਨਾ ਕਿਹੜੀ ਹੈ? ਤੂੰ ਆਪਣੇ ਜਿਹੜੇ ਖਿਆਲ ਬਣਾਏ ਹੋਏ ਨੇ, ਆਪਣਾ ਜਿਹੜਾ ਜਗ ਰਚਿਆ ਹੋਇਆ ਨਾ, ਇਹ ਇੰਝ ਹੈ, ਤੂੰ ਕੋਈ ਖਿਆਲ ਬਣਾਉਂਦਾ, ਦੂਜਾ ਰੱਦ ਕਰ ਦਿੰਦਾ। ਮੈਂ ਸੁਣ ਕੇ ਹੈਰਾਨ ਰਹਿ ਗਿਆ, ਰਸ਼ੀਆ ਵਿੱਚ ਸੋਨੇ ਦੀ ਕੋਈ ਵੈਲਿਊ ਹੀ ਨਹੀਂ ਹੈ, ਕਿਉਂ? ਲੋਕ ਸੋਨਾ ਪਾਉਂਦੇ ਹੀ ਨਹੀਂ। ਪਰ ਅੱਜ ਜਿਹੜੀਆਂ ਬੀਬੀਆਂ ਸੋਨਾ ਖਰੀਦੀਆਂ ਸੀ, ਉਹਨਾਂ ਦਾ ਪਤੀ ਉਹਨਾਂ ਨੂੰ ਕਹਿੰਦੇ ਨਾ, ਤੈਨੂੰ ਸੋਨੇ ਦਾ ਹਾਰ ਲੈ ਦਾਂਗਾ, ਅੱਛਾ 15 ਤੋਲੇ ਦਾ ਬਣਵਾ ਦਾਂਗਾ, ਲਾਚੀ ਹਾਰ ਬਣਵਾ ਦਾਂ। ਲੈ ਰਹਿਣ ਦਿਓ, ਅੱਜ ਕੱਲ੍ਹ ਸੋਨੇ ਦੀ ਕੋਈ ਵੈਲਿਊ ਹੈ? ਲੋਕ ਡਾਇਮੰਡ ਦਾ ਹਾਰ ਪਾ ਕੇ ਆਉਂਦੀਆਂ ਦੂਜਿਆਂ ਦੀਆਂ ਬੀਬੀਆਂ, ਇਹਦੀ ਬੀਬੀਆਂ ਗੱਲਾਂ ਕਰਦੀਆਂ ਨਾ, ਇਹਦਾ ਮਤਲਬ ਸੋਨੇ ਦੀ ਵੈਲਿਊ ਖਤਮ ਹੋ ਗਈ। ਤੂੰ ਕੱਲ੍ਹ ਤੱਕ ਵੈਲਿਊ ਉਹਦੀ ਸਮਝ ਰਿਹਾ ਸੀ, ਅੱਜ ਵੈਲਿਊ ਉਹਦੀ ਡਾਊਨ ਹੋ ਗਈ, ਕਿਉਂਕਿ ਅੱਜ ਡਾਇਮੰਡ, ਪਰਸੋਂ ਪਲੈਟੀਨਮ ਹੋ ਜਾਏਗਾ, ਉਸ ਤੋਂ ਚੌਥ ਕੁਛ ਹੋਰ ਆ ਜਾਏਗਾ। ਜੋ ਤੂੰ ਸੋਚਣਾ ਹੈ ਉਪਜਾ ਬਿਨਸੈ ਨੀਤ ਹੋ ਜਾਂਦਾ ਹੈ। ਇਹਨਾਂ ਚੀਜ਼ਾਂ ਨੂੰ ਤੇਰੇ ਮਨ ਦੀ ਟੇਕ ਨਹੀਂ ਹੋਣੀ ਚਾਹੀਦੀ, ਬਸ। ਜੇ ਇਹਨਾਂ ਚੀਜ਼ਾਂ ਦੇ ਨਾਲ ਤੂੰ ਇਹਨਾਂ ਨੂੰ ਸੋਨਾ ਹੰਡਾ, ਜੇ ਪ੍ਰਸਾਦ ਆਪੂ ਖੁਣ ਪੈ ਰੀਜ ਕਰ, ਨੋ ਪ੍ਰੋਬਲਮ, ਪਰ ਇਹ ਤੇਰੇ ਮਨ ਦਾ ਆਧਾਰ ਨਹੀਂ ਹੈ। ਹੁਣ ਪੁਆਇੰਟ ਸਮਝਣਾ ਪਏਗਾ ਮਨ ਦਾ ਆਧਾਰ, ਜਿੱਥੋਂ ਮੈਂ ਅੱਜ ਦਾ ਟੌਪਿਕ ਸ਼ੁਰੂ ਕੀਤਾ ਸੀ। ਕਿਉਂਕਿ ਜੇ ਮਨ ਦਾ ਆਧਾਰ ਨਹੀਂ ਸਮਝਿਆ, ਜਗ ਰਚਨਾ ਸਮਝ ਨਹੀਂ ਆਏਗੀ ਕਿ ਮੈਂ ਰਚੀ ਕਿਵੇਂ ਹੋਈ ਹੈ। ਟੂਕ ਮਾਤਰ ਸਮਝਦੇ ਹਾਂ, ਨਾਮ ਤੇਰਾ ਆਧਾਰ ਮੇਰਾ, ਮੇਰਾ ਮੀਨਸ ਤੇਰਾ ਨਾਮ ਖੁੰਦਕਾਰ ਆ, ਮੇਰੀ ਟੇਕ ਹੈ ਤੇਰਾ ਨਾਮ, ਤੇਰਾ ਨਾਮ ਮੇਰਾ ਆਧਾਰ ਹੈ, ਉਹਦਾ ਮਤਲਬ ਕੀ ਹੈ? ਤੇਰਾ ਗਿਆਨ ਮੇਰੇ ਮਨ ਦਾ ਆਧਾਰ ਹੈ, ਬਸ ਇਹ ਗੱਲ ਸਮਝਣੀ ਹੈ। ਫੋਰ ਐਗਜ਼ਾਮਪਲ, ਸਾਡਾ ਇਹ ਸਰੀਰ ਹੈ, ਸਾਡੇ ਇਸ ਸਰੀਰ ਕਰਕੇ ਸਾਡਾ ਇੱਕ ਮਨ ਪੈਦਾ ਹੋਇਆ। ਅਸੀਂ ਪਹਿਲਾਂ ਗੱਲ ਕਰ ਚੁੱਕੇ ਹਾਂ, ਜਦੋਂ ਕੁੱਤਾ ਪੈਦਾ ਹੋਏਗਾ ਤਾਂ ਕੁੱਤੇ ਦਾ ਮਨ ਪੈਦਾ ਹੋਏਗਾ ਉਹਦੇ ਵਿੱਚ, ਉਹਦੀ ਲਾਰ ਟਪਕਦੀ ਹੋਏਗੀ, ਉਹਦਾ ਮਨ ਉਹਦੇ 'ਚੋਂ ਇੰਝ ਪੈਦਾ ਹੋਇਆ। ਬਿੱਲੀ ਦਾ ਮਨ ਬਿੱਲੀ ਦੇ ਸਰੀਰ ਤੋਂ ਪੈਦਾ ਹੋਏਗਾ, ਸੱਪ ਦਾ ਮਨ ਸੱਪ ਦੇ, ਸ਼ੇਰ ਦਾ ਸ਼ੇਰ ਤੋਂ। ਇਸ ਤਰੀਕੇ ਦਾ ਹਰ ਮਨੁੱਖ ਦਾ ਆਪਣਾ ਇੱਕ ਮਨ ਪੈਦਾ ਹੁੰਦਾ ਉਹਦੇ ਸਰੀਰ ਦੀਆਂ ਲੋੜਾਂ ਮੁਤਾਬਕ, ਇਹ ਪਿੱਛੋਂ ਕਿੱਥੋਂ ਨਹੀਂ ਆਉਂਦਾ, ਇੱਥੇ ਹੀ ਪੈਦਾ ਹੁੰਦਾ ਹੈ ਔਰ ਇੱਥੇ ਹੀ ਮਰ ਜਾਂਦਾ। ਸਰੀਰ ਮਰ ਗਿਆ, ਇਹ ਮਨ ਵੀ ਮਰ ਜਾਂਦਾ। ਇਸ ਮਨ ਨੂੰ ਇੱਕ ਪਾਸੇ ਅਸੀਂ ਇਸ ਤਰ੍ਹਾਂ ਪਕੜ ਕੇ ਰੱਖਦੇ ਹਾਂ ਮਨ, ਅਤੇ ਬਾਕੀ ਰਹਿ ਗਿਆ ਸਾਡਾ ਸਰੀਰ। ਇਸ ਸਰੀਰ ਦਾ ਅਸੀਂ ਆਧਾਰ ਬਣਾਇਆ ਸੋਨਾ, ਜੇਵਰ, ਪੈਸਾ, ਪਰਸ, ਮਾਇਆ, ਕਾਰ, ਵੋਟੀ, ਬੱਚੇ। ਇਹ ਪਾਪ ਨਹੀਂ ਹੈ, ਇਹ ਸਰੀਰ ਦੇ ਨਾਲ ਸਾਰੀਆਂ ਚੀਜ਼ਾਂ ਲਿੰਕਡ ਨੇ, ਛੋੜਨੀਆਂ ਨਹੀਂ ਨੇ, ਪਰ ਇਹ ਬਣਾਇਆ। ਲੇਕਿਨ ਜਿੱਥੇ ਸਾਨੂੰ ਕਦੇ ਕੋਈ ਕ੍ਰੋਧ ਕਰੇ, ਸਾਡੀ ਕੋਈ ਛੇੜਖਾਨੀ ਕਰੇ, ਸਾਨੂੰ ਜਦੋਂ ਗੁੱਸਾ ਚੜ ਜਾਏ, ਇਹ ਚੀਜ਼ਾਂ ਕੰਮ ਨਹੀਂ ਆਉਂਦੀਆਂ, ਕਿਉਂਕਿ ਗੁੱਸਾ ਚੜਿਆ ਮਨ ਨੂੰ ਅਤੇ ਮਨ ਦਾ ਆਧਾਰ ਕੁਛ ਹੈ ਹੀ ਨਹੀਂ। ਇਹ ਇਹਨਾਂ ਦਾ ਆਧਾਰ ਹੈ ਨਾ, ਇਹ ਤਾਂ ਤਨ ਦਾ ਆਧਾਰ ਨੇ, ਮਨ ਦਾ ਆਧਾਰ। ਮੈਂ ਇੰਜੀਨੀਅਰਿੰਗ ਵਿੱਚ ਪੜ੍ਹਦਾ ਸੀ, ਜਦੋਂ ਤੁਸੀਂ ਫਾਊਂਡੇਸ਼ਨ ਬਣਾਉਣੀ ਹੋਵੇ, ਫਲੋਰ ਬਣਾਉਣਾ ਹੋਵੇ, ਥੱਲੇ ਦੇਖੋ ਸਾਰੀ ਸਫਾਈ ਹੋਣੀ ਚਾਹੀਦੀ ਹੈ, ਕੋਈ ਉਹਦੇ ਵਿੱਚ ਗੁੱਦੜ ਨਾ ਹੋਵੇ, ਕੋਈ ਕੱਪੜਾ ਨਾ ਹੋਵੇ, ਕੋਈ ਖਾਲੀ ਤੀਲੇ ਨਾ ਹੋਣ, ਕੋਈ ਲੱਕੜ ਨਾ ਹੋਵੇ। ਕਿਉਂ? ਕਿਉਂਕਿ ਉਹਨਾਂ ਦੇ ਕਾਰਨ ਫਲੋਰ ਬਾਅਦ ਵਿੱਚ ਤਿੜਕ ਜਾਂਦੇ ਨੇ, ਫਾਊਂਡੇਸ਼ਨ ਬਿਲਡਿੰਗਾਂ ਢਹਿ ਪੈਂਦੀਆਂ ਨੇ। ਤਾਂ ਮੇਰੇ ਮਨ ਦਾ ਆਧਾਰ ਕੀ ਹੈ? ਮੈਂ ਰੱਖਿਆ ਸੀ ਸੋਨਾ, ਚਾਂਦੀ, ਜੇਵਰ, ਇਹ ਸਾਰਿਆਂ ਦੇ ਨਾਲ ਮੇਰੇ ਮਨ ਦੀ ਐਮਪਾਇਰ ਢਹਿ ਪੈਂਦੀ ਹੈ। ਮਨ ਨੂੰ ਸਿਰਫ ਆਧਾਰ ਦਿੱਤਾ ਜਾ ਸਕਦਾ ਰੱਬ ਜੀ ਦਾ, ਰੱਬ ਜੀ ਦੇ ਗਿਆਨ ਦਾ, ਰੱਬ ਜੀ ਦੀ ਵਿਜ਼ਡਮ ਦਾ। ਹੁਣ ਜਦੋਂ ਵਿਜ਼ਡਮ ਦਾ ਦੇ ਦਿੱਤਾ, ਵਿਜ਼ਡਮ ਦੇ ਵਿੱਚ 5 ਤੱਤ ਰਚੇ ਹੋਏ ਨੇ, ਵਿਜ਼ਡਮ ਵਿੱਚ ਕਾਮ ਕ੍ਰੋਧ ਲੋਭ ਓਂਕਾਰ ਨੂੰ ਕਾਬੂ ਕਰਨ ਦਾ ਸਾਰਾ ਢੰਗ ਸਮਝਾਇਆ ਆ, ਕੋਈ ਸਤਾਏਗਾ ਮਨ ਛਿੱਥਾ ਨਹੀਂ ਪਏਗਾ, ਬੰਦਾ ਬਾਹਰੋਂ ਕ੍ਰੋਧੀ ਨਹੀਂ ਹੋਏਗਾ, ਕੋਈ ਪਰਾਇਆ ਰੂਪ ਦੇਖ ਕੇ ਮਨ ਅਟਰੈਕਟ ਨਹੀਂ ਹੋਏਗਾ, ਬਾਹਰੋਂ ਮਨ ਰੇਪ ਨਹੀਂ ਕਰੇਗਾ। ਅੱਜ ਸਾਰੀ ਦੁਨੀਆ ਵਿੱਚ ਇਹ ਬਲਾਤਕਾਰ ਤੋਂ ਦੁਨੀਆ ਦੁਖੀ ਹੈ ਨਾ, ਉਸਦਾ ਮਨ ਦਾ ਆਧਾਰ ਨਹੀਂ ਹੈ ਕੋਈ ਵੀ। ਨਾਮ ਤੇਰਾ ਆਧਾਰ ਮੇਰਾ ਕੀ ਹੋ ਗਿਆ? ਤੇਰੀ ਵਿਜ਼ਡਮ, ਤੇਰਾ ਗਿਆਨ, ਜੇਕਰ ਉਹ ਸਮਝ ਆ ਜਾਏ ਸਾਨੂੰ ਤਾਂ ਬਾਹਰਲਾ ਸਾਰਾ ਛੋੜਨਾ ਨਹੀਂ ਪੈਂਦਾ, ਛੁੱਟ ਜਾਂਦਾ ਉਸਦੀ ਪਕੜ। ਤੁਸੀਂ ਸਾਰੇ ਮਾਇਆ 'ਚ ਖੱਚਤ ਹੋ, ਸਾਨੂੰ ਇੰਝ ਕਹਿ ਜਾਂਦੇ ਨੇ, ਅਸੀਂ ਮਾਇਆ 'ਚ ਕੋਈ ਖੱਚਤ ਨਹੀਂ ਹੈ, ਸਾਨੂੰ ਸਮਝ ਨਹੀਂ ਆਉਂਦੀ ਅਸੀਂ ਕਿਵੇਂ ਖੱਚਤ ਹਾਂ। ਪਤਾ ਲੱਗਾ ਮਨ ਦਾ ਆਧਾਰ ਨਹੀਂ ਹੈ, ਇਹ ਬਾਹਰਲਾ ਸਭ ਕੁਝ ਯੂਜ਼ ਕਰ। ਜੇ ਮਨ ਦਾ ਆਧਾਰ ਵਿਜ਼ਡਮ ਸਤਿਗੁਰ ਦੀ ਮਤ ਬਣਾ ਲਿਆ ਤਾਂ ਮਨ ਡਿੱਗੇਗਾ ਨਹੀਂ, ਮਨ ਡੋਲੇਗਾ ਨਹੀਂ, ਮਨ ਖੜ੍ਹਾ ਰਹੇਗਾ।
ਹੁਣ ਕੋਈ ਕੋਈ ਮਨੁੱਖ ਕਹੇ ਕੀ ਕਰਾਂ ਬੱਚੇ ਪੜ੍ਹਾਉਣ ਨੇ ਨਾ, ਦੇਖੋ ਨਾ ਮੰਮੀ ਟਾਈਮ ਨਹੀਂ ਹੈ, ਕਿਆ ਕਰੇ, ਸਵੇਰੇ ਬੱਚੇ ਨੂੰ ਸਰਦਾਰ ਜੀ ਨੂੰ ਟੋਰੀ ਦਿਆ, ਫਿਰ ਬੱਚਿਆਂ ਨੂੰ ਟੋਰੀ ਦਿਆ, ਫਿਰ ਬੱਚੇ ਆ ਜਾਂਦੇ ਨੇ, ਫਿਰ ਕੰਮ ਕਰਨਾ ਹੁੰਦਾ, ਫਿਰ ਮਾਈ ਆ ਜਾਂਦੀ, ਫਿਰ ਸਫਾਈਆਂ ਹੁੰਦੀਆਂ, ਸਾਰਾ ਦਿਨ ਇਹ ਕੰਮ ਕਰਦੇ ਰਹੇ, ਮਨ ਦਾ ਆਧਾਰ ਨਹੀਂ ਹੈ। ਹੁਣ ਜਦੋਂ ਬੱਚੇ ਵੱਡੇ ਹੋ ਕੇ ਆਪਣੇ ਆਪਣੇ ਕਾਲਜ ਯੂਨੀਵਰਸਿਟੀ ਚਲੇ ਗਏ, ਵਿਆਹ ਕਰਾ ਲਿਆ, ਆਪਣੇ ਬੋਏਫ੍ਰੈਂਡ ਗਰਲਫ੍ਰੈਂਡ ਨਾਲ ਫਿਰਦੇ ਪਏ ਨੇ, ਆਪਣੇ ਆਪਣੇ ਬੈੱਡਰੂਮ ਵਿੱਚ ਰਹਿੰਦੇ ਨੇ ਪੁੱਤਰ ਨੂੰਹਾਂ, ਉਸ ਵੇਲੇ ਮਨ ਦਾ ਆਧਾਰ ਕੋਈ ਨਹੀਂ ਹੈ, ਮਨ ਨੂੰ ਖੋ ਪੈਂਦੀ ਪਈ ਹੈ, ਤਾਂ ਕਰਕੇ ਦੁਨੀਆ ਡਿਪਰੈਸ਼ਨ ਵਿੱਚ ਚਲੀ ਜਾਂਦੀ ਹੈ। ਲੱਖਾਂ ਕਰੋੜਾਂ ਰੁਪਏ ਕਮਾਉਣ ਵਾਲੇ, ਜਿਤਨੀਆਂ ਅਸੀਂ ਕਾਊਂਸਲਿੰਗਸ ਕਰਦੇ ਹਾਂ, ਰੀਸੈਂਟਲੀ ਨਿਊਯਾਰਕ ਉਹ ਕੁੜੀ ਮੈਨੂੰ ਕਹਿੰਦੀ ਹੈ ਮੈਂ ਰਿਚ ਫੈਮਿਲੀ ਤੋਂ ਹਾਂ, ਮੈਂ ਇੱਥੇ ਪ੍ਰੋਫੈਸ਼ਨਲ ਹਾਂ, 13 ਸਾਲਾਂ ਤੋਂ ਰਹਿੰਦੀ ਹਾਂ, ਅਮੈਰੀਕਨ ਸਿਟੀਜ਼ਨਸ਼ਿਪ ਵੀ ਹੈ, ਦੋ ਪੁੱਤਰ ਨੇ, ਪਤੀ ਵੀ ਬਹੁਤ ਕਮਾਉਂਦਾ, ਪਰ ਮੈਂ ਡਿਪਰੈਸ਼ਨ ਵਿੱਚ ਹਾਂ, ਬੜੀ ਦੁਖੀ ਰਹਿੰਦੀ ਹਾਂ। ਮਨ ਦਾ ਆਧਾਰ ਕੁਛ ਹੈ ਹੀ ਨਹੀਂ ਸੀ, ਖਾਲੀ ਸੀ। ਮਨ ਦਾ ਆਧਾਰ ਜੇਕਰ ਅਸੀਂ ਸਤਿਗੁਰ ਦੀ ਮੱਤ ਬਣਾ ਲਈਏ, ਤਾਂ ਇਹ ਬਾਹਰਲੀਆਂ ਚੀਜ਼ਾਂ ਵਿੱਚ ਖਚਤ ਨਹੀਂ ਆਉਂਦੇ ਹਾਂ, ਇਹਨਾਂ ਨੂੰ ਯੂਜ਼ ਕਰਦੇ ਕਰਦੇ ਵੀ ਇਹਨਾਂ ਤੋਂ ਨਿਰਲੇਪ ਰਹਿੰਦੇ ਹਾਂ, ਕਿਉਂਕਿ ਮਨ ਦਾ ਆਧਾਰ ਹੈ। ਸੋ ਨਾਓ ਇਹ ਦੋ ਚੀਜ਼ਾਂ ਨੇ, ਸਰੀਰ ਅਤੇ ਮਨ। ਇਸ ਮਨ ਨੂੰ ਅਸੀਂ ਪੰਜ ਤੱਤ ਦਾ ਨਵਾਂ ਜਨਮ ਦੇ ਦੇਣਾ, ਉਹ ਸਤਿਗੁਰ ਦੀ ਮੱਤ ਹੈ। ਹੁਣ ਸਮਝ ਆ ਗਿਆ, ਨਿਸ ਦਿਨ ਮਾਇਆ ਕਾਰਨੇ ਪ੍ਰਾਣੀ ਡੋਲਤ ਨੀਤ ਤੋਂ ਬਾਅਦ ਜੈਸੇ ਜਲ ਤੇ ਬੁੱਧ ਬੁਧਾ ਉਪਜੈ ਬਿਨਸੈ ਨੀਤ, ਜਗ ਰਚਨਾ ਤੈਸੇ ਰਚੀ। ਐਵੇਂ ਜਿਹੜੀ ਜਗ ਰਚਨਾ ਬਾਹਰਲੀ ਰਚੀ ਹੋਈ ਹੈ ਨਾ, ਪਤੀ ਪਤਨੀ ਵੋਟੀ ਬੱਚੇ, ਇਹਨਾਂ ਵਿੱਚ ਮੈਂ ਹਰ ਵੇਲੇ ਇਨਵੋਲਵ ਰਹਿ ਕੇ ਮਨ ਦਾ ਆਧਾਰ ਨਹੀਂ ਬਣਾਇਆ, ਟਾਈਮ ਜ਼ਾਇਆ ਕਰ ਦਿੱਤਾ। ਮਨ ਦਾ ਆਧਾਰ ਬਣਾ ਲੈਣਾ ਕਾਜ ਹੈ, ਅਵਰ ਕਾਜ ਤੇਰੇ ਕਿਤਨਾ ਕੰਮ, ਤੂੰ ਇਹ ਸਾਰੇ ਜਿਹੜੇ ਕੰਮ ਕਰਦਾ ਨਾ, ਤੇਰੇ ਮਨ ਨੂੰ ਕੰਮ ਨਹੀਂ ਆਉਣਗੇ, ਮਨ ਦਾ ਕਾਜ ਸਵਾਰ ਲੈ, ਮਨ ਦਾ ਕਾਜ ਸਵਾਰ। ਕਾਰਜ ਸਗਲ ਅਰੰਭਿਓ ਘਰ ਕਾ। ਕਈ ਲੋਕ ਮਕਾਨ ਬਣਾਉਂਦੇ ਰਹਿੰਦੇ ਨੇ, ਸਾਰੀ ਉਮਰ ਪੈਸਾ ਜੋੜ ਜੋੜ ਕੇ ਮਕਾਨ ਬਣਾ ਕੇ, ਫਿਰ ਫਰਨੀਚਰ ਸੈੱਟ ਕਰਦੇ ਰਹਿੰਦੇ ਨੇ, ਫਿਰ ਬੜੀ ਥੋੜ੍ਹੇ ਦਿਨਾਂ ਬਾਅਦ ਇੱਕ ਦਿਨ ਪੈਸੇ ਬਚਾ ਬਚਾ ਕੇ ਫੁੱਲਦਾਨ ਲੈ ਕੇ ਆਉਂਦੇ ਨੇ, ਫਿਰ ਪੈਸੇ ਬਚਾ ਬਚਾ ਕੇ ਵਧੀਆ ਫਰਿੱਜ ਲੈ ਕੇ ਆਉਂਦੇ ਨੇ, ਫਿਰ ਪੈਸੇ ਬਚਾ ਬਚਾ ਕੇ ਸੋਹਣਾ ਫਰਨੀਚਰ ਲਗਾਉਂਦੇ ਨੇ। ਮਕਾਨ ਦਾ ਕਾਰਜ ਚੱਲ ਰਿਹਾ ਹੈ, ਇਸ ਘਰ ਦਾ ਕਾਰਜ ਸ਼ੁਰੂ ਨਹੀਂ ਕੀਤਾ, ਮਨ ਦਾ ਕਾਰਜ ਸ਼ੁਰੂ ਕਰ ਲਿਆ ਬਸ। ਅਵਰ ਕਾਜ ਤੇਰੇ ਕਿਤੇ ਨਾ ਕੰਮ, ਸਮਝ ਆ ਗਿਆ, ਤਾਂ ਫਿਰ ਇਸ ਦਾ ਕਾਰਜ ਸ਼ੁਰੂ ਕਰ ਦਿੱਤਾ ਹੈ। ਬਾਹਰਲੇ ਕੰਮ ਕਰਦੇ ਰਹਾਂਗੇ, ਬਾਹਰਲੇ ਕੰਮ ਕਰਦੇ ਰਹਾਂਗੇ, ਡਿਪਰੈਸ਼ਨ ਵਿੱਚ ਨਹੀਂ ਜਾਵਾਂਗੇ, ਸ਼ਕੀਜ਼ੋਫਰੀਨੀਆ ਨਹੀਂ ਹੋਵਾਂਗੇ, ਪਾਗਲ ਨਹੀਂ ਹੋਵਾਂਗੇ, ਸੁਸਾਈਡ ਕਦੀ ਨਹੀਂ ਕਰਾਂਗੇ, ਆਤਮਕ ਤੌਰ 'ਤੇ ਕਾਮਯਾਬੀ ਵਾਲਾ ਜੀਵਨ ਜੀ ਸਕਾਂਗੇ। ਪਤੀ ਪਤਨੀ ਵੋਟੀ ਬੱਚੇ, ਕੰਮ ਕਾਜ, ਬਿਜ਼ਨਸ, ਨੌਕਰ ਚਾਕਰ, ਕੁੜਮਾਚਾਰੀ, ਸੱਸ ਸਹੁਰਾ ਤੰਗ ਕਰਨ ਪਏ ਕਰਨ, ਬਾਹਰਲੇ ਸਰੀਰ ਨੂੰ ਕਰਨਗੇ, ਮਨ ਦਾ ਆਧਾਰ ਸੱਚ ਹੈ, ਇੱਥੇ ਕੋਈ ਪ੍ਰੋਬਲਮ ਨਹੀਂ ਆਏਗੀ। ਮਨ ਨੇ ਭਰਮ ਦੀ ਟਾਟੀ ਓੜੀ ਹੋਈ ਹੈ, ਇਹਨਾਂ ਦੀ ਟਾਟੀ ਓੜੀ ਹੋਈ ਹੈ, ਇਸ ਕਰਕੇ ਇਸ ਨੂੰ ਇਹ ਸਾਰੀਆਂ ਮਾਇਆ ਚਮੜੀ ਹੋਈ ਹੈ, ਇਸ ਨੂੰ ਮਾਇਆ ਕਹਿੰਦੇ ਨੇ, ਭਰਮ ਕੀ ਟਾਟੀ, ਅਸੀਂ ਕੱਲ ਸਮਝਿਆ ਸੀ। ਜੈਸੇ ਜਲ ਤੇ ਬੁੱਧ ਬੁੱਧਾ, ਇਹ ਸਾਰੀ ਸਾਨੂੰ ਜਗ ਰਚਨਾ ਸਮਝ ਆ ਗਈ। ਹੁਣ ਮਨ ਦੇ ਆਧਾਰ ਤੋਂ ਬਾਅਦ ਨੈਕਸਟ ਸ਼ਲੋਕ ਆਇਆ, ਪ੍ਰਾਣੀ ਕਛੂ ਨਾ ਚੇਤੀ ਮਦ ਮਾਇਆ ਕੈ ਅੰਤ। ਮਦ ਹੰਕਾਰ, ਇਹ ਜਿਹੜੀ ਬਾਹਰਲੀ ਮਾਇਆ, ਇਹਦਾ ਹੰਕਾਰ ਕਰਦਾ ਫਿਰਨਾ, ਅੰਨਾ ਹੋ ਜਾਣਾ, ਤੈਨੂੰ ਪਤਾ ਨਹੀਂ ਤੇਰੇ ਮਨ ਦਾ ਇਹ ਆਧਾਰ ਨਹੀਂ ਹੈ, ਇਸ ਦਾ ਹੰਕਾਰ ਨਾ ਕਰ। ਕਿਸੇ ਨੇ ਨਾ ਟੋਮੀ ਹਿਲਫਿਗਰ ਦੀ ਜੈਕਟ ਪਾਈ ਹੋਈ ਸੀ, ਨਾਈਕੀ ਦੀ ਸਵੈਟਰ ਪਾਈ ਹੋਈ ਸੀ, ਇੱਥੇ ਮੌਂਟ ਬਲਾਂਕ ਦਾ ਫਸਟ ਕਲਾਸ ਪੈਨ ਲਗਾਇਆ ਹੋਇਆ ਸੀ, ਕੋਈ ਹੋਰ ਟੋਪ ਕਲਾਸ ਕੰਪਨੀ ਦੀ ਟਾਈ ਬੰਨੀ ਹੋਈ ਸੀ, ਕੋਈ ਹੋਰ ਬ੍ਰਾਂਡ ਨੇਮ ਦੀ ਪੈਂਟ ਪਾਈ ਹੋਈ ਸੀ, ਕਿਸੇ ਹੋਰ ਬ੍ਰਾਂਡ ਵਧੀਆ ਬ੍ਰਾਂਡ ਦੇ ਬੂਟ ਪਾਏ ਹੋਏ ਸਨ, ਬ੍ਰਾਂਡ ਫਰੀਕ। ਉਹ ਬੰਦੇ ਨੂੰ ਕਿਸੇ ਨੇ ਕਿਹਾ ਤੂੰ ਕੀ ਕਰਨਾ, ਕਹਿੰਦਾ ਮੈਂ ਪੜ੍ਹਨਾ। ਕਿਹੜੀ ਕਲਾਸ? 11ਵੀਂ ਕਲਾਸ ਵਿੱਚ। ਅੱਛਾ ਗੱਲ ਸੁਣ, ਉਰੇ ਆ, ਇਹ ਜੈਕਟ ਜਰਾ ਲਾ ਕੇ ਮੈਨੂੰ ਦੇ ਦੇ। ਉਹਨੇ ਦੇ ਦਿੱਤੀ, ਇਹ ਸਵੈਟਰ ਵੀ ਲਾ ਦੇ, ਅੱਛਾ ਇਹ ਪੈਂਟ ਵੀ ਲਾ ਦੇ, ਅੱਛਾ ਇਹ ਬੂਟ ਵੀ ਲਾ ਦੇ। ਆਸਤਾ ਆਸਤਾ ਕਰਕੇ ਨਾ ਸਾਰਾ ਕੁਛ ਉਹਨੇ ਨਾ ਉਹਦੇ ਸਾਰੇ A to Z ਸਾਰਾ ਕੁਛ ਉਤਰਵਾ ਲਿਆ। ਕਹਿੰਦਾ ਨਾਓ ਯੂ ਟੈਲ ਮੀ ਵਟ ਯੂ ਆਰ, ਤੁਮ ਕੌਣ ਹੋ, ਕਹਾਂ ਸੇ ਆਏ, ਯੇ ਜੋ ਤੁਮਾਰੇ ਥੇ, ਯੇ ਤੋ ਤੁਮਾਰੇ ਬਾਪ ਕੇ ਪੈਸੇ ਕਿਆ, ਤੁਮ ਕਿਆ ਹੋ। ਇਹ ਮੈਂ ਇੱਕ ਅਮੈਰੀਕਾ ਦੇ ਇੱਕ ਨੌਜਵਾਨ ਦੀ ਗੱਲ ਪੜ੍ਹ ਰਿਹਾ ਸਾਂ ਕਿ ਉਸ ਟ੍ਰਾਂਸਫੋਰਮ ਉਹ ਕਿਵੇਂ ਹੋਇਆ। ਉਹ ਕਹਿੰਦਾ ਮੈਨੂੰ ਸਮਝ ਆ ਗਈ, ਓ ਮਾਈ ਗੋਡ, ਮੈਂ ਨਾ ਸਾਰੀਆਂ ਚੀਜ਼ਾਂ, ਕਾਰ ਸਾਡੀ ਦੇਖੀ ਹੈ, ਮਰਸੈਡੀਜ਼, BMW, ਇਹ ਸਾਰੀਆਂ ਚੀਜ਼ਾਂ ਦਾ ਮੈਂ ਮਾਣ ਕਰਦਾ ਸੀ, ਪਰ ਇਹ ਸਾਰੀਆਂ ਚੀਜ਼ਾਂ ਮੈਂ ਨਹੀਂ ਹਾਂ, ਇਹ ਮੇਰੀਆਂ ਨਹੀਂ ਹਨ। ਉਹਨੂੰ ਇਹ ਗੱਲ ਸਮਝ ਆ ਗਈ ਕਿ ਮੇਰੇ ਪਿਓ ਦੀਆਂ ਨੇ। ਇੱਦਾਂ ਕਰਦਿਆਂ ਕਰਦਿਆਂ ਉਹ ਬੰਦਾ ਟ੍ਰਾਂਸਫਾਰਮ ਹੋ ਗਿਆ ਕਿ ਮੈਂ ਕੀ ਹਾਂ, ਫਿਰ ਮੈਂ ਜੋ ਹਾਂ ਨਾ ਉਹ ਮੇਰੇ ਅੰਦਰ ਦਾ ਹੈ, ਉਹ ਮੈਂ, ਮੇਰਾ ਕਿਰਦਾਰ, ਮੇਰਾ ਕਰੈਕਟਰ, ਮੇਰੇ ਕੋਲ ਗੁਣ ਹੀ ਕੋਈ ਨਹੀਂ ਨੇ। ਅਸੀਂ ਆਪਣੇ ਬੱਚਿਆਂ ਨੂੰ ਗੁਣ ਹੀ ਨਹੀਂ ਦਿੰਦੇ। ਅੱਜ ਦੁਨੀਆ 'ਤੇ ਤਲਾਕ ਕਿਉਂ ਹੋ ਰਹੇ ਨੇ? क्योंकि असी अपने धियां पुत्रां नूं लखां करोड़ां रुपए विच रखदे हां और इन्हां दे व्याह भी अमीर अमीर घरां विच करदे हां। उत्थे प्रॉपर्टी होनी चाहिए, मुंडा पैसे कमांदा होवे, उत्थे कुड़ी को चंगा पैसा दाज लैके आवे, सब कुछ करदे हां, पर उन्हां कोल इत्थे मन दा आधार नहीं है ना। उन्हां दी लड़ाई होंदी है, छेती छेती उन्हां दे तलाक हो जांदे ने, छेती छेती पता लगता उसका एक्सट्रा मैरिटल रिलेशनशिप सी, उसकी तो कहीं पर और फ्रेंडशिप थी। सारे मनु कहंदे ने गुरुद्वारे एक्सट्रा मैरिटल रिलेशनशिप दी गल्लां ना करिया कर, और असी सारे इन्हां गल्लां तो दुखी हाँ। क्यों? क्योंकि असं समझ ही नहीं रहे कि मन का आधार नहीं बनाया। मन का ना आधार ना बनने कारण साडे नौजवान मुंडे कुड़ियां पैसे के हंकार विच शराब पींदे, मद माया के हंकार विच अन्ने होके फ्लोर डांस करते हैं राती 3-3 बजे तक, फिर पैसे के हंकार विच काम विच खचत हो जाते हैं, फिर पैसे के हंकार विच कहिंदे ने व्याह कराने की लोड़ ही नहीं, जिहदे कोल जदों मर्जी रवो। अज ये नवा एक शोशा उन नौजवानों ने छेड़ दिता, पैसे के अहंकार में जो मर्जी जिस मर्जी मुंडे कुड़ी नाल लड़ पैंदे ने, पति पत्नी नूं कहिंदा, पत्नी पति नूं कहिंदी लै फिर की होया ए मेरे को लै। इस करके जिहड़ा मायाधारी है अपने जवाइयां नूं पालदा ही रहिंदा, जवाई नूं खुश रखदा हर वेले, दे दे के खुश रखदा, बते मेरी धी नूं खुश रखेगा। लेकिन धी सोच रही होंदी है तुमने इस चीज़ को हाथ कैसे लगाई है, तो मेरे पापा ने दी है। जदों पापा ने दी है कहिंदी है, उहनूं गुस्सा चढ़दा, दोनों की डिसहारमनी हो जाती है। सानू पता ही नहीं कि असीं अपनी धी का अपने पुत्र का घर का बेड़ा गर्क कर रहे हैं, क्योंकि तो मन का आधार नहीं बना रहे। मन का आधार बना दिता, वो झुग्गी भी खुश रहेगी, दोनों में प्यार रहेगा। हूँ वो सिल्वर स्पून सोने की चम्मच खाती है पर कैद में रहती है, एक खेड समझ आ जाती है। प्राणी कछु न चेती मद माया के अंत, जिहड़ी चीज़ सानू अन्ना कर देती है उन्होंने माया कहते हैं, वह कुछ भी हो। इग्नोरेंस भी माया है, जे असी सच नहीं लेना चाहते ये भी अपने आप ही माया, क्योंकि वो बगैर अज्ञानता बस असी अन्ने हो जाने। कबीर जा ज्ञानता धर्म है, तू सच ता ही जी सकेगा जे तेरे को सच दी विजडम दी नॉलेज है। जिसके सिर ऊपर तू स्वामी सो दुख कैसा पावे, बोल ना जाने माया मद माता। जिसनू सतगुर समझ आ जाता ना रब जी दिन एक उन्हू माया विच मते हुए बोल नहीं आते ने, मरना चीत ना आवे, उसनू मौत दा भौ नहीं रहिंदा। असी माया दे हंकार च अन्ने नहीं होना है, विकारां दी फाई नहीं पएगी, परत ताए जम फंद नहीं होएगा। परत ताए जम फंद दा मतलब यह समझ लिए, परत परत के बार बार जमा दे फंदे विच तू फसदा है मेरे मन, समझ। एक तो मरण तो बाद जम होणगे ना, हुणे तू जमा दे वास फसिया होया है। गले हमारे जीवरी जै खिंचे तै जाऊं, वड्डा हुआ दुनीदार गल संगल घट चलाया। जो जो वड्डे बने फिरदे आ दिखावा करदे फिरदे आ, बस ये जम्मा दी फाई सानू पै जांदी है। नानक अवगुण जेतड़े तेते गली जंजीर, जे गुण होए ता कट्टियां कट्टे जा सकते ने फंदे, जमा दे फंदे अज हुणे इसी वेले कट्टे जा सकते ने। और इन्हां नूं कट्टण बारे गुरु साहब सारा मैला नौवां दे रचना रच रहे ने कि तैनू होमे हंकार दे फंदे पे होए ने, इन्हां तो तू बच जा, ये तेरी जीवन दी मुक्ति है। मरण तो बाद स्वर्ग नरक लोक परलोक है कि नहीं है, तेरी हुणे ही परलोक विच अवस्था बन गई। असी इग्नोरेंट होंदे रहिंदे आ, वोटी बच्चे काम काज मकान पैसा पढ़ा के इन्हां सारिया चीज़ां नूं ते करदे आं, पर इन्हां सारिया दे वेले सानू जमा दा फंदा पिया रहिंदा है। इस करके जीवन कुरबल कुरबल करदा रहिंदा है, इस करके शो ऑफ सानू पसंद है, इस करके जदों असीं अपने धियां दा या पुत्रां दा विआह करदे आं लै लोकी की कहणगे। 50,000 मैरिजिज अटेंड कीतियां, सारे शोशे देखने असीं ना करिए, लोकी की कहणगे। मद माया के अंत 26वें श्लोक तक सानू यह समझ आई कि 23वां श्लोक है सुपना पेखना ये तेरा इल्यूजन है ये सच्चा नहीं, 24वां श्लोक है माया नू टेक आधार ना बना ये तेरे मन दे कोई हेल्प नहीं करेगा, 25वां श्लोक है नथिंग इज परमानेंट हीयर, कुछ भी परमानेंट नहीं है, इस करके किसी भी चीज़ नू तू अपने मन की परमानेंट टेक ना बना लै। जिसका बच्चा हर चीज़ मंगी जाता है ये लेके ही रहूँगा, इस तरह ही साडे भी वड्डी उम्र वाले भी कहते हैं ये लेके ही रहूँगा, वो छोटी कार है साडी वड्डी कार है, वो छोटा टॉय है साडा वड्डा टॉय है। पति पत्नी आपस में शुरू से ये बात नहीं मानी, तुमको वो कहा था लेकर दो, जब तक नहीं लेकर दोगे मैं सुजी रवानगी, है ना, सुजी रवानगी। फिर कोई आके कहेगा ਤੁਹਾਡੇ ਘਰ ਕੋਈ ਆਇਆ ਤਾਂ ਮੈਂ ਕਹਾਂਗੀ ਲੋ ਤੁਹਾਡੇ ਆ ਗਏ ਨੇ, ਕਿਉਂਕਿ ਤੁਸੀਂ ਮੈਨੂੰ ਲੈ ਕੇ ਨਹੀਂ ਸੀ ਦਿੱਤਾ। ਇਹ ਸਭ ਕੁਛ ਪਰਮਾਨੈਂਟ ਨਹੀਂ ਆ, ਉਹ ਲੈ ਦਿਆਂਗੇ ਫਿਰ ਦੂਜਾ ਫਿਰ ਤੀਜਾ, ਇੱਕ ਮੁੱਠ ਚੁੱਕੀ ਦੂਜੀ ਤਿਆਰ, ਇੱਕ ਮੁੱਠ ਚੁੱਕੀ, ਤੇਰਾ ਮਨ ਹੋਰ 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 ਮੰਗਦਾ ਰਹੇਗਾ। ਇਸ ਕਰਕੇ ਪਰਮਾਨੈਂਟ ਨਹੀਂ ਹੈ। ਮਤ ਤੂੰ ਸੋਚ ਕਿ ਮੇਰੀ ਆਖਰੀ ਡਿਮਾਂਡ ਹੈ, ਤੇਰੀ ਆਖਰੀ ਡਿਮਾਂਡ ਕਦੀ ਨਹੀਂ ਹੋਏਗੀ। ਭਾਵੇਂ ਪਤੀ ਹੈ, ਭਾਵੇਂ ਪਤਨੀ ਹੈ, ਭਾਵੇਂ ਵੋਟੀ ਨੇ, ਬੱਚੇ ਹੈ, ਸੱਸ ਹੈ, ਨੂੰਹ ਹੈ, ਜੋ ਮਰਜ਼ੀ ਹੈ, ਆਖਰੀ ਡਿਮਾਂਡ ਕਦੇ ਨਹੀਂ ਹੁੰਦੀ। ਨਥਿੰਗ, 25ਵਾਂ ਹੈ, ਨਥਿੰਗ ਇਜ਼ ਪਰਮਾਨੈਂਟ ਹੀਅਰ, ਬੁੱਧ ਬੁੱਧ ਆਇਆ ਹੈ। 26ਵਾਂ ਹੰਕਾਰ ਨਾ ਕਰ, ਇਹ ਮਤ ਹੈ, ਇਹਨਾਂ 'ਚ ਤੈਨੂੰ ਸੁੱਖ ਨਹੀਂ ਮਿਲੇਗਾ। ਸੋ ਅਸੀਂ ਸਮਝਿਆ 17ਵਾਂ 18ਵਾਂ 19ਵੇਂ ਸ਼ਲੋਕ ਦਾ ਐਂਡ ਹੰਕਾਰ ਸੀ। ਹੰਕਾਰ ਛੱਡ ਦੇ, ਹੋਮੈ ਤਜ ਦੇ, ਤਾਂ ਵੋ ਨਰ ਮੁਕਤ ਕਹਿਲਾਉਂਦਾ। 20-21-22ਵਾਂ ਸ਼ਲੋਕ ਸੀ ਹੰਕਾਰ ਤਜ ਦੇ, ਆਪੰਤਰ ਹੈ ਔਰਨ ਲੈ ਤੂੰ ਉਧਾਰ ਹੋ ਜਾਂਦਾ। 23-24-25-26ਵਾਂ ਸ਼ਲੋਕ ਹੈ ਮਦ ਮਾਇਆ ਕੇ ਅੰਧ ਜੰਮ ਦੀ ਫਾਈ ਪਈ ਰਹਿੰਦੀ ਹੈ। ਕਹੋ ਨਾਨਕ ਬਿਨ ਹਰਭਜਨ ਪਰਤ ਤਾਏ ਜੰਮ ਫੰਦ। ਹੁਣ ਇਸ ਤੋਂ ਬਾਅਦ ਇਸ ਜੰਮ ਦੇ ਫੰਦੇ ਤੋਂ ਹੋਰ ਸੁਚੇਤ ਕਰਾਉਣ ਵਾਸਤੇ ਗੁਰੂ ਪਾਤਸ਼ਾਹ ਅੱਗੇ ਜਗਾ ਰਹੇ ਨੇ। ਸੋ ਨਾ ਹੁਣ ਤੱਕ ਸਾਨੂੰ ਇਹ ਸਮਝ ਆਇਆ ਕਿ ਪਿਛਲੇ ਸ਼ਲੋਕਾਂ ਵਿੱਚ ਹੰਕਾਰ ਦੇ ਲੋਸਿਸ ਦੱਸੇ ਨੇ, ਫਿਰ ਜਿਹੜਾ ਹੰਕਾਰ ਨੂੰ ਅਚੀਵ ਕਰ ਗਿਆ ਵੋ ਨਰ ਮੁਕਤ ਜਾਨ, ਸਾਚੀ ਜਾਨ ਅਤੇ ਮੂਰਤ ਭਗਵਾਨ, ਉਸਦੇ ਲੇਬਲ ਲਗਾਏ ਨੇ ਕਿ ਕੈਸਾ ਉਹ ਗ੍ਰੇਟ ਬੰਦਾ ਹੋ ਜਾਂਦਾ, ਉਹਨੂੰ ਉਸਦੇ ਮੱਥੇ ਦੇ ਭਾਗ ਦੱਸੇ ਨੇ। ਹੁਣ ਗੁਰੂ ਪਾਤਸ਼ਾਹ ਉਹਦੇ ਅੱਗੇ ਹੋਰ ਸਾਰੇ ਨੁਕਸਾਨ ਅਤੇ ਬੈਨੀਫਿਟਸ ਨਾਲ ਨਾਲ ਦੱਸੀ ਜਾਂਦੇ ਨੇ। 27ਵੇਂ ਸ਼ਲੋਕ ਵਿੱਚ ਕਹਿੰਦੇ ਨੇ ਜੋ ਸੁੱਖ ਕੋ ਚਾਹੈ ਸਦਾ। ਹੁਣ ਇਹ ਜੋ ਦੀ ਤੁਸੀਂ ਸਪੈਲਿੰਗ ਪੜ੍ਹ ਕੇ ਦੇਖੋ, ਜਦੋਂ ਜੱਜਾ ਲਿਖ ਕੇ ਹੋੜਾ ਲਿਖਿਆ ਹੋਵੇ ਤਾਂ ਉਹ ਜੋ ਹੁੰਦਾ, ਹੂ ਸੋ ਐਵਰ, ਜੋ ਕੋਈ ਇਨਸਾਨ। ਪਰ ਇੱਥੇ ਲਿਖਿਆ ਜੋ, ਜੱਜੇ ਨਾਲ ਊੜਾ ਔਂਕੜ ਬੰਦ, ਜੋ ਜੋ ਮੀਨਸ ਜੇਕਰ, ਅਗਰ, ਜੋ ਸੁੱਖ ਕੋ ਚਾਹੈ ਸਦਾ। ਹੁਣ ਸੁੱਖ ਕੋ ਚਾਹ ਹੈ ਨੂੰ ਦੁਲਾਵਾਂ ਨੇ ਚਾਹਤਾ ਹੈ ਅਗਰ, ਕਿਹਨੂੰ ਕਹਿ ਰਹੇ ਮਨ ਨੂੰ, ਓਏ ਮੇਰੇ ਮਨ ਅਗਰ ਤੂੰ ਸੁੱਖ ਚਾਹਤਾ ਹੈ ਨਾ, ਸਦਾ ਸੁੱਖ ਚਾਹਤਾ ਹੈ ਨਾ, ਸ਼ਰਨ ਰਾਮ ਕੀ ਲੇ। ਸ਼ਰਨ ਰਾਮ ਕੀ ਲੇ ਕੀ ਹੋਇਆ, ਰੱਬ ਜੀ ਨੂੰ ਓਮਨੀ ਪ੍ਰੈਜੈਂਟ ਸਮਝ। ਜੇ ਸਭ ਜਗ੍ਹਾ ਰੱਬ ਜੀ ਨੂੰ ਹਾਜ਼ਰ ਨਾਲ ਸਮਝੇਗਾ ਤੂੰ ਰੱਬ ਜੀ ਦੀ ਸ਼ਰਨ ਹੀ 'ਚ ਹੈ। ਅਸੀਂ ਤੂੰ ਰੱਬ ਜੀ ਨੂੰ ਹਾਜ਼ਰ ਨਾਜ਼ਰ ਨਹੀਂ ਸਮਝਦੇ ਹਾਂ, ਅਸੀਂ ਸਮਝਦੇ ਹਾਂ ਮੰਦਰ ਮਸਜਿਦ ਗੁਰਦੁਆਰਾ ਰੱਬ ਜੀ ਦੀ ਸ਼ਰਨ ਹੈ, ਇਸੀ ਕਰਕੇ ਤਾਂ ਬਾਹਰ ਅਸੀਂ ਮਾੜੇ ਕੰਮ ਕਰਦੇ ਹਾਂ। ਲੇਕਿਨ ਰੱਬ ਜੀ ਸਭ ਜਗ੍ਹਾ ਨੇ, ਸਿਰਫ ਮੰਦਰ ਮਸਜਿਦ ਨਹੀਂ, ਵਸੀ ਰੱਬ ਹੀ ਆਲੀ ਹੈ, ਤੇਰੇ ਨਾਲ ਵੀ ਨੇ, ਤੇਰੇ ਚਾਰੋਂ ਪਾਸੇ ਵੀ ਨੇ। ਇਸ ਕਰਕੇ ਭੁਲੇਖਾ ਤੂੰ ਲਾਹ ਦੇ, ਜੇ ਤੈਨੂੰ ਇਹ ਸਮਝ ਆ ਜਾਏ ਰੱਬ ਜੀ ਹਾਜ਼ਰ ਨਾਜ਼ਰ ਨੇ, ਤੇਰੇ ਕੋਲ ਮਾੜਾ ਕੰਮ ਹੋਏਗਾ ਨਹੀਂ, ਤੂੰ ਹੰਕਾਰ ਕਰ ਨਹੀਂ ਸਕੇਗਾ, ਜਾਂ ਰਹਿਣਾ ਨਾ ਹੀ ਐਤ ਜੱਗ, ਤੈਨੂੰ ਸਮਝ ਆ ਜਾਏਗਾ ਤਾਂ ਕਾਇਤ ਗਰਭ ਹੰਡੀ ਹੈ, ਤੂੰ ਇਸ ਦੇ ਵਿੱਚ ਨਹੀਂ ਹੈ, ਰੱਬ ਜੀ ਰਹਿੰਦੇ ਨੇ, ਇਹ ਖੇਡ ਸਮਝ ਆ ਜਾਏਗੀ। ਜੱਗ ਦੇ ਮਹਿਨੇ ਕੁਛ ਹੋਰ ਨਿਕਲ ਆਏ, ਮੈਂ ਇੱਥੇ ਨਹੀਂ ਰਹਿੰਦਾ, ਰੱਬ ਜੀ ਰਹਿੰਦੇ ਨੇ, ਮੇਰਾ ਮੁੱਝ ਮੈਂ ਕੁਛ ਨਹੀਂ, ਹੰਕਾਰ ਗਿਆ। ਰੱਬ ਜੀ ਨੂੰ ਹਾਜ਼ਰ ਨਾਲ ਸਮਝ ਲੈ, ਰੱਬ ਜੀ ਦੀ ਸ਼ਰਨ ਹੀ ਚ ਹੈ, ਤੂੰ ਸਦੀਵੀ ਸੁੱਖ ਮਾਣ ਸਕੇਗਾ। ਯੂ ਵਿਲ ਬੀ ਆਲਵੇਜ਼ ਐਟ ਪੀਸ, ਯੂ ਕੈਨ ਹੈਵ ਵਨਨੈਸ ਵਿਦ ਗੋਡ, ਯੂ ਕੈਨ ਅਚੀਵ ਸਾਲਵੇਸ਼ਨ ਵਾਈਲ ਲਿਵਿੰਗ ਨਾਓ ਟੂਡੇ। ਹੁਣੇ ਆਜ ਮਿਲਾਵਾ ਸ਼ੇਖ ਫਰੀਦ ਹੋ ਗਿਆ। ਜੋ ਸੁੱਖ ਕੋ ਚਾਹੈ ਸਦਾ ਸ਼ਰਨ ਰਾਮ ਕੀ ਰੇ, ਕਹੋ ਨਾਨਕ ਸੁਣ ਰੇ ਮਨਾ ਦੁਰਲਭ ਮਾਨੁਖ ਦੇ। ਅਸੀਂ ਸਮਝ ਚੁੱਕੇ ਹਾਂ ਕਿ ਪੰਜਾਂ ਤੱਤਾਂ ਦੇ ਨਾਲ, ਸਦਗੁਣੀ ਗੁਣਾਂ ਦੇ ਨਾਲ ਜਿਹੜਾ ਅਸੀਂ ਆਪਣਾ ਅੰਤਰ ਆਤਮੇ ਦੀ ਜੀਵਨ ਇੱਕ ਕ੍ਰੀਏਟ ਕਰਦੇ ਹਾਂ, ਉਸ ਨੂੰ ਦੁਰਲਭ ਮਾਨੁਖ ਦੇ ਕਹਿੰਦੇ ਨੇ। ਜਿਹੜੀ ਬੜੀ ਮਿਹਨਤ ਨਾਲ ਪ੍ਰਾਪਤ ਕੀਤੀ ਜਾਏ ਉਸ ਨੂੰ ਦੁਰਲਭ ਕਹਿੰਦੇ ਨੇ। ਤਾਂ ਇਸ ਸ਼ਲੋਕ ਦੇ ਅਰਥ ਕੁਛ ਹੋਰ ਬਣ ਗਏ, ਕਬੀਰ ਮਾਨਸ ਜਨਮ ਦੁਰਲੰਭ ਹੈ। ਇਹ ਮਾਨਸ ਜਨਮ ਸਰੀਰ ਦੀ ਗੱਲ ਨਹੀਂ ਚੱਲ ਰਹੀ ਹੈ, ਜਿਹੜਾ ਤੂੰ ਆਤਮਕ ਜਨਮ ਇੱਕ ਕ੍ਰੀਏਟ ਕਰਨਾ ਚਾਹੁੰਦਾ ਨਾ, ਦੁਰਲੰਭ ਹੈ, ਵੈਰੀ ਟਫ ਬਟ ਵੈਰੀ ਈਜ਼ੀ ਇਫ ਯੂ ਗੈਟ ਸਤਿਗੁਰ ਦੀ ਮੱਤ। ਇਹ ਦੁਰਲੰਭ ਹੈ, ਹੋਤ ਨਾ ਬਾਰੰਬਾਰ, ਇਹ ਬਾਰ ਬਾਰ ਨਹੀਂ ਹੋ ਸਕਦਾ। ਇੱਕ ਵਾਰੀ ਜੇ ਇਹਨੂੰ ਅਚੀਵ ਕਰ ਲਓ ਤਾਂ ਬਿਲਕੁਲ ਇੰਝ ਅਚੀਵ ਹੋ ਜਾਂਦਾ, ਜਿਉਂ ਬੰਨ ਫਲ ਪੱਕੇ ਭੋਏ ਗਿਰੇ ਬੌਰ ਨਾ ਲੱਗੇ ਡਾਰ। ਫਲ ਨੂੰ ਪੱਕਣ ਵਾਸਤੇ ਪੇੜ 'ਤੇ ਲੱਗਣਾ ਪੈਂਦਾ, ਜਿਹੜਾ ਫਲ ਪੱਕ ਜਾਂਦਾ ਉਹ ਪੂਰਨ ਤੌਰ 'ਤੇ ਪੱਕ ਕੇ ਆਪੇ ਰੱਬੀ ਨਿਯਮ ਵਿੱਚ ਪੱਕ ਕੇ ਡਿੱਗ ਪੈਂਦਾ। ਇਸ ਕਰਕੇ ਜਿਹੜਾ ਮਨੁੱਖ ਸੱਚ ਨਾਲ ਜੁੜ ਗਿਆ ਉਹ ਫਿਰ ਡੋਲਦਾ ਨਹੀਂ, ਉਸਨੂੰ ਆਪਣੇ ਆਪ ਨੂੰ ਘੜਨ ਵਾਸਤੇ ਮੁੜ ਡਾਰ 'ਤੇ ਨਹੀਂ ਲੱਗਣਾ ਪੈਂਦਾ। ਕਿਉਂਕਿ ਉਸਨੇ ਦੁਰਲੰਭ ਮਾਨਸ ਜਨਮ ਪ੍ਰਾਪਤ ਕਰ ਲਿਆ। ਇਸ ਸਰੀਰ ਨੂੰ ਮਾਨਸ ਜਨਮ ਨਹੀਂ ਕਹਿੰਦੇ ਨੇ, ਇਸ ਸਰੀਰ ਨੂੰ ਤਾਂ ਕਬੀਰ ਸਾਹਿਬ ਕਹਿੰਦੇ ਨੇ ਇਹ ਪਸ਼ੂ ਮਾਨਸ ਚੰਮ ਪਲੇਟੇ ਨੇ ਅੰਦਰੋਂ ਕਾਲਿਆ। ਅਸੀਂ ਪਸ਼ੂ ਹਾਂ, ਮਨੁੱਖਾਂ ਵਾਲੀ ਅਸੀਂ ਚਮੜੀ ਪਲਾਸਟਿਕ ਸਰਜਰੀ ਚਾਰੋਂ ਪਾਸੋਂ ਕਰਾਈ ਹੋਈ ਹੈ, ਵੈਸੇ ਅਸੀਂ ਕਰਤੂਤ ਪਸ਼ੂ ਕੀ ਮਾਨਸ ਜਾਤਾ। ਮਾਨਸ ਜਨਮ ਦੁਲੰਭ ਜੇ ਪ੍ਰਾਪਤ ਕਰਨਾ ਤਾਂ ਪਾਂਚ ਤੱਤ ਕੋ ਤਨ ਰਚਿਓ ਕਰਨਾ ਪਏਗਾ। ਦੁਰਲਭ ਮਨੁੱਖ ਦੇ ਪ੍ਰਾਪਤ ਹੋ ਗਈ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
ਫਤਿਹ। ਮੇਰੇ ਮਨ ਦੀ ਜਿਹੜੀ ਬੀਤਦੀ ਆ ਉਹਨੂੰ ਤੁਸੀਂ ਜਾਣਦੇ ਹੋ, ਪਰ ਮੈਂ ਕਿਸੇ ਦੇ ਮਨ ਦੀ, ਮੈਂ ਕੋਈ ਅੰਤਰਜਾਮੀ ਥੋੜ੍ਹਨਾ, ਮੈਂ ਕੋਈ ਰੱਬ ਥੋੜ੍ਹਨਾ। ਤਾਂ ਜਦੋਂ ਦੂਜੇ ਦੇ ਮਨ ਦੀ ਅਸੀਂ ਜਾਣਦੇ ਨਹੀਂ ਹਾਂ, ਆਪਣੇ ਮਨ ਦੀ ਤਾਂ ਪਤਾ ਨਹੀਂ ਹੈ, ਸਾਡੇ ਮਨ ਦੀ ਅੰਤਰ ਕੀ ਗੱਤ ਤੂੰ ਵੀ ਜਾਣੀ, ਅਤੇ ਅਸੀਂ ਦੂਜੇ ਦੇ ਮਨ ਦੀ ਕਿਵੇਂ ਜਾਣਦੇ ਹਾਂ? ਨਹੀਂ, ਤੂੰ ਮੇਰੇ ਨਾਲ ਐਸ ਤਾਂ ਕੀਤਾ ਸੀ। ਇਸ ਕਰਕੇ ਮੈਂ ਇੱਕ ਆਰਟੀਕਲ ਲਿਖਿਆ, ਡਿਸਹਾਰਮਨੀ, ਮਨੁੱਖਾਂ ਦੀ ਆਪਸੀ ਦੂਰੀ ਕਿਉਂ। ਪੁਸਤਕ ਕੱਢ ਰਿਹਾ ਸਵੇਰਾ, ਜਿਹਦੇ ਵਿੱਚ ਇਹ ਆਰਟੀਕਲ ਲਿਖਿਆ ਕਿ ਮਨੁੱਖਾਂ ਦੀ ਆਪਸੀ ਦੂਰੀ ਕਿਉਂ ਹੁੰਦੀ ਹੈ, ਕਿਉਂਕਿ ਆਪਣੇ ਬਾਰੇ ਪਤਾ ਨਹੀਂ ਹੈ। ਟਾਕਿੰਗ ਅਬਾਊਟ ਅਦਰਸ, ਇਸ ਭਰਮ ਨੂੰ ਗੁਰੂ ਸਾਹਿਬ ਕੱਟ ਦਿੰਦੇ ਨੇ। ਕਹੋ ਨਾਨਕ ਗੁਰ ਭਰਮ ਕੱਟਿਆ। ਜਦੋਂ ਭਰਮ ਕੱਟਿਆ ਜਾਏ ਇਹ ਸਗਲ ਬ੍ਰਹਮ ਵਿਚਾਰ ਹੈ। ਕਹੋ ਨਾਨਕ ਗੁਰ ਭਰਮ ਕੱਟਿਆ, ਸਗਲ ਬ੍ਰਹਮ ਵਿਚਾਰ, ਗੁਰਪ੍ਰਸਾਦੀ ਇੱਕੋ ਜਾਣੇ ਤਾਂ ਦੂਜਾ ਭਾਵਨਾ ਹੋਈ। ਦੂਜਾ ਭਾਵਨਾ ਰਹੇ ਮਾਇਆ ਗਈ, ਦੂਜਾ ਭਾਵਨਾ ਰਹੇ ਵਿਖਿਆ ਗਈ, ਦੂਜਾ ਭਾਵਨਾ ਰਹੇ ਭਰਮ ਗਿਆ। ਸਾਡੀ ਇੰਟੈਂਸ਼ਨਸ ਬਾਰੇ ਸੁਚੇਤ ਕਰਵਾਉਂਦੇ ਪਏ ਨੇ ਗੁਰੂ ਪਾਤਸ਼ਾਹ ਸਾਨੂੰ। ਜਗਤ ਮੈਂ ਝੂਠੀ ਦੇਖੀ ਪ੍ਰੀਤ, ਸਿਰਫ ਸਾਡੀਆਂ ਇੰਟੈਂਸ਼ਨਸ ਝੂਠੀਆਂ ਨੇ, ਵਰਨਾ ਪ੍ਰੀਤ ਝੂਠੀ ਨਹੀਂ ਹੈ। ਮਨ ਸ਼ਾਂਤ ਆਈ ਵਜੀ ਵਧਾਈ, ਜੈ ਪ੍ਰਾਣੀ ਹੋਮੈ ਤਜੀ ਕਰਤਾ ਰਾਮ ਪਛਾਣ। ਸੋ ਇਹ ਸ਼ਲੋਕ ਦੇ ਅੰਤ ਵਿੱਚ ਕਹਿੰਦੇ ਨੇ, 17, 18, 19 ਸ਼ਲੋਕ, ਵਿਖਿਆ ਤਜੀ ਮਾਇਆ ਮਮਤਾ ਤੋਂ ਉੱਪਰ, ਹੋਮੈ ਤਜੀ ਰਾਮ ਪਛਾਣ ਨੂੰ ਮੁਕਤ ਨਰ ਕਹਿੰਦੇ ਨੇ। ਇਸੇ ਮੁਕਤ ਅਵਸਥਾ ਵਾਲੇ ਦੇ ਹੋਰ ਲੱਛਣ ਅੱਗੇ ਦੱਸਦੇ ਨੇ, ਭੈ ਨਾਸਨ ਦੁਰਮਤ ਹਰਨ, ਉਹਦਾ ਦੁਰਮਤ ਦੂਰ ਹੋ ਜਾਂਦੀ ਹੈ, ਉਹ ਫੀਅਰਲੈਸ ਮਨੁੱਖ ਹੋ ਜਾਂਦਾ ਹੈ। ਕੱਲ ਮੈਂ ਹਰ ਕੋ ਨਾਮ ਨਿਸ ਦਿਨ ਜੋ ਨਾਨਕ ਭਜਿਆ, ਸਫਲ ਹੋਏ ਤੇ ਕਾਮ। ਇਹ ਕੰਮ ਮੈਂ ਅਸਲੀ ਕਰਨ ਵਾਲਾ, ਕੰਮ ਸਫਲ ਹੋ ਗਿਆ, ਭੈ ਨਾਸਨ ਫੀਅਰਲੈਸ ਹੋ ਗਿਆ, ਦੁਰਮਤ ਦੂਰ ਹੋ ਗਈ। ਇਸ ਅਵਸਥਾ ਨੂੰ, ਕਲਯੁਗੀ ਅਵਸਥਾ ਨੂੰ ਗੁਰੂ ਪਾਤਸ਼ਾਹ ਛੁਡਾਉਣ ਵਾਸਤੇ ਕਹਿੰਦੇ ਨੇ, ਹਰ ਕੋ ਨਾਮ ਸੱਚ ਦਾ ਗਿਆਨ, ਐਸੀ ਸਮਝ ਮੇਰੇ ਮਨ ਲੈ, ਸਫਲ ਹੋਏ ਤੇ ਕਾਮ। ਕਾਰਜ ਕੀ ਹੈ? ਮਨ ਵਾਸਤੇ ਕੋਈ ਕੰਮ ਕਰਨਾ। ਪੈਨਾ ਸੰਦੂਰ ਮਥਰਨ ਕਲ ਮੈਂ ਹਰ ਕੋ ਨਾਮ, ਅਤੇ 21 ਜੇ ਬਾਗੁਣ ਗੋਬਿੰਦ ਭਜੋ, ਅਤੇ 22 ਜੋ ਪ੍ਰਾਣੀ ਮਮਤਾ ਤਜੈ। ਇਹ ਤਿੰਨਾਂ ਵਿੱਚ ਗੁਰੂ ਪਾਤਸ਼ਾਹ ਉਹੀ ਉਹ ਮੁਕਤ ਜਿਉਂਦਿਆਂ ਮੁਕਤ ਅਵਸਥਾ ਦੀ ਗੱਲਾਂ ਕਰ ਰਹੇ ਨੇ, ਸਮਝਾ ਰਹੇ ਨੇ। ਕੱਲ੍ਹ ਅਸੀਂ ਸਮਝਾਂਗੇ, ਜੇਕਰ ਸਾਡੇ ਮਨ ਦਾ ਆਧਾਰ ਸਾਨੂੰ ਸਮਝ ਆ ਜਾਏ, ਸਾਰਾ ਕੁਛ ਸਾਨੂੰ ਜਿਉਂਦਿਆਂ ਮੁਕਤੀ ਪ੍ਰਾਪਤ ਹੋ ਸਕਦੀ ਹੈ। ਅੱਜ ਮੈਂ ਇੱਥੇ ਕੀਮਤ ਜਾ ਚੁੱਕਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।